ਦੁਏਰਾ ਸੁਨ ਸਿੱਖਣ ਕੇ ਬਚਨ ਕੋ ਸੰਸੈ ਸੁਨਿਓ ਵਿਸਾਲ ਕਿਰਪਾ ਦ੍ਰਿਸ਼ਟ ਤੇ ਦੇਖ ਕਰ ਬੋਲੇ ਗੁਰੂ ਕਿਰਪਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਅਤਿਅੰਤ ਵੱਡੇ ਭਾਗ ਹਨ ਕਿ ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਧਰਮ ਧੁਰੰਦਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਅਸਥਾਨ ਤੇ ਜੁੜ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਜੀਵਨ ਕਥਾ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਸਰਵਣ ਕਰ ਰਹੇ ਹੋ। ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਮਹਿਮਾ ਸਰਬ ਪਾਸੇ ਉਜਾਗਰ ਹੋ ਰਹੀ ਹੈ। ਜਿਤਨੀਆਂ ਸੰਗਤਾਂ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਣਾਂ ਵਿਚ ਆਉਂਦੇ ਨੇ ਸਭ ਨੂੰ ਸਤਿਗੁਰੂ ਮੁਕਤੀ ਔਰ ਭੁਗਤੀ ਬਖਸ਼ ਰਹੇ ਨੇ। ਆਤਮ ਗਿਆਨ ਬ੍ਰਹਮ ਗਿਆਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਬਹੁਤਿਆਂ ਨੂੰ ਕਿਰਤਾਰਥ ਕਰ ਰਹੇ ਨੇ ਔਰ ਬੌਲੀ ਸਾਹਿਬ ਜੀ ਦਾ ਜੋ ਮਹਾਨ ਪਰਉਪਕਾਰ ਸਤਿਗੁਰਾਂ ਨੇ ਲਵਾ ਕੇ ਸਰਬੱਤ ਸੰਗਤਾਂ ਤੇ ਕੀਤਾ ਹੈ, ਇਹ ਮਹਾਨ ਤੀਰਥ ਲਵਾ ਕੇ ਬੜਾ ਵੱਡਾ ਪਰਉਪਕਾਰ ਕੀਤਾ ਹੈ, ਇਹਦੀ ਸੇਵਾ ਵੀ ਚੱਲ ਰਹੀ ਹੈ। ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿਚ ਜੁੜ ਕੇ ਬੈਠਦੀਆਂ ਨੇ, ਸੇਵਾ ਕਰਨ ਵਿਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਦੋ ਸਪੁੱਤਰੀਆਂ ਨੇ, ਇਕ ਦਾ ਨਾਮ ਬੀਬੀ ਦਾਨੀ ਹੈ, ਦੂਸਰੀ ਬੀਬੀ ਭਾਨੀ ਹੈ। ਬੀਬੀ ਦਾਨੀ ਦੀ ਸ਼ਾਦੀ ਭਾਈ ਰਾਮਾ ਜੀ ਨਾਲ ਹੋਈ ਹੈ ਔਰ ਬੀਬੀ ਭਾਨੀ ਜੀ ਦੀ ਸ਼ਾਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨਾਲ। ਰਿਸ਼ਤਾ ਗੁਰੂ ਘਰ ਦੇ ਨਾਲ ਜੋ ਹੈ, ਫਿਰ ਵੀ ਉਹਦੇ ਬਾਵਜੂਦ ਦੋਵੇਂ ਗੁਰੂ ਘਰ ਦੀ ਸੇਵਾ ਕਰਦੇ ਨੇ, ਭਾਈ ਰਾਮਾ ਜੀ ਵੀ ਔਰ ਸ੍ਰੀ ਰਾਮਦਾਸ ਜੀ। ਸੰਗਤ ਵੇਖਦੀ ਹੈ, ਸਿੱਖ ਵੇਖਦੇ ਨੇ ਕਿ ਗੁਰੂ ਅਮਰਦਾਸ ਸਾਹਿਬ ਜੀ ਦੋਵਾਂ ਨਾਲ ਹੀ ਬੜਾ ਹਿੱਤ ਕਰਦੇ ਨੇ। ਕਈ ਸਿੱਖਾਂ ਨੇ ਅਨੁਮਾਨ ਲਾਇਆ ਕਿ ਗੁਰੂ ਅਮਰਦਾਸ ਜੀ ਆਪਣੇ ਤੋਂ ਬਾਅਦ ਗੁਰਤਾ ਗੱਦੀ ਜੋ ਹੈ ਉਹ ਸ੍ਰੀ ਅਮਰਦਾਸ ਜੀ ਭਾਈ ਰਾਮਾ ਜੀ ਨੂੰ ਦੇਣਗੇ, ਤੇ ਬਹੁਤ ਸਾਰੇ ਸਿੱਖ ਇਹ ਅਨੁਮਾਨ ਲਾਉਂਦੇ ਨੇ ਕਿ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਬੜਾ ਪਿਆਰ ਕਰਦੇ ਨੇ, ਇਸ ਕਰਕੇ ਗੁਰਤਾ ਗੱਦੀ ਤੇ ਸ੍ਰੀ ਰਾਮਦਾਸ ਜੀ ਨੂੰ ਬਿਠਾਉਣਗੇ। ਇਸ ਕਰਕੇ ਕਈ ਸਿੱਖਾਂ ਦਾ ਆਪਸੀ ਵਿਵਾਦ ਵੀ ਹੋ ਜਾਂਦਾ ਇਸ ਗੱਲ ਤੇ। ਕਈ ਦਿਨ ਇਸ ਤਰ੍ਹਾਂ ਸਿੱਖ ਸੋਚਦੇ ਰਹੇ, ਆਖਿਰਕਾਰ ਇੱਕ ਦਿਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਆਪ ਜੀ ਤਾਂ ਸਾਰਿਆਂ ਨਾਲ ਇੱਕ ਸਮਬਿਰਤੀ ਰੱਖ ਕੇ ਪਿਆਰ ਕਰਦੇ ਹੋ, ਆਪ ਜੀ ਦੇ ਨਿਗਾਹ ਵਿਚ ਦ੍ਰਿਸ਼ਟੀ ਚ ਭਾਈ ਰਾਮਾ ਤੇ ਸ੍ਰੀ ਰਾਮਦਾਸ ਜੀ ਦੋਵੇਂ ਇੱਕ ਸਾਹਮਣੇ ਸਾਨੂੰ ਨਜ਼ਰ ਆਉਂਦਾ, ਸਾਡੇ ਮਨ ਚ ਸੰਸਾ ਹੈ ਕਿ ਤੁਹਾਡੇ ਤੋਂ ਬਾਅਦ ਆਪ ਜੀ ਦੀ ਗੱਦੀ ਤੇ ਭਾਈ ਰਾਮਾ ਜੀ ਬੈਠਣਗੇ ਜਾਂ ਸ੍ਰੀ ਰਾਮਦਾਸ ਜੀ ਬੈਠਣਗੇ। ਇਹ ਅਸੀਂ ਜਾਣਨਾ ਚਾਹੁੰਦੇ ਹਾਂ ਆਪ ਜੀ ਕਿਰਪਾ ਕਰਕੇ ਦੱਸ ਕੇ ਸਾਡਾ ਜਿਹੜਾ ਇਹ ਸੰਸਾ ਹੈ ਇਸ ਸੰਸੇ ਦੀ ਆਪ ਜੀ ਨਿਵਿਰਤੀ ਕਰੋ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੀ ਸਿੱਖਾਂ ਦੇ ਮਨ ਦੀ ਜਾਣੀ ਉੱਤਰ ਦੇਣ ਵਾਸਤੇ ਸਤਿਗੁਰੂ ਜੀ ਨੇ ਆਖਿਆ ਭਾਈ ਇਹ ਹੁਣ ਤੁਸੀਂ ਆਪ ਹੀ ਪਰਖ ਕੇ ਵੇਖ ਲੈਣਾ ਵੀ ਦੋਵਾਂ ਵਿਚੋਂ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੈ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕੌਤੁਕ ਵਰਤਾ ਰਹੇ ਨੇ, ਆਓ ਮਨ ਬਿਰਤੀਆਂ ਇਕਾਦਰ ਕਰਕੇ ਸਤਿਗੁਰੂ ਜੀ ਦੀ ਇਸ ਪਾਵਨ ਅੰਮ੍ਰਿਤ ਕਥਾ ਨੂੰ ਸਰਵਣ ਕਰੀਏ। ਇਕਾਦਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੁਇਰਾ ਸੁਨ ਸਿੱਖਣ ਕੇ ਬਚਨ ਕੋ ਸੰਸੈ ਸੁਣਿਓ ਵਿਸਾਰ।
ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖਾਂ ਦਾ ਇਹ ਸੰਸਾ ਸੁਣਿਆ ਹੈ, ਜੋ ਸਿੱਖਾਂ ਦੇ ਮਨ ਚ ਸੰਦੇਹ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਆਪਣੇ ਤੋਂ ਬਾਅਦ ਗੁਰਤਾ ਗੱਦੀ ਭਾਈ ਰਾਮਾ ਜੀ ਨੂੰ ਦੇਣਗੇ ਜਾਂ ਸ੍ਰੀ ਰਾਮਦਾਸ ਜੀ ਨੂੰ ਦੇਣਗੇ, ਇਹ ਜਿਹੜਾ ਵਿਸ਼ਾਲ ਸੰਸਾ ਸਿੱਖਾਂ ਦੇ ਮਨ ਵਿਚ ਸੀ ਉਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸੁਣਿਆ ਹੈ।
ਕਿਰਪਾ ਦ੍ਰਿਸ਼ਟ ਤੇ ਦੇਖ ਕਰ ਬੋਲੇ ਗੁਰੂ ਕਿਰਪਾਲ,
ਕਿਰਪਾ ਭਰੀ ਨਿਗਾਹ ਨਾਲ ਕਿਰਪਾ ਭਰੀ ਦ੍ਰਿਸ਼ਟੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੱਖਾਂ ਵੱਲ ਵੇਖਿਆ, ਵੇਖ ਕੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਿੱਖਾਂ ਦੇ ਮਨਾਂ ਦੇ ਸੰਸੇ ਦੀ ਨਿਵਿਰਤੀ ਕਰਨ ਵਾਸਤੇ, ਮਨ ਦੇ ਸੰਦੇਹ ਦੀ ਨਿਵਿਰਤੀ ਕਰਨ ਵਾਸਤੇ ਬੋਲੇ ਹਨ।
ਜੋ ਪਈ ਜਗ ਕੇ ਬਿਖੈ ਏਕ ਨਰ ਨੇਮੀ, ਨੇਮ ਨਿਬਾਤ ਚਾਤ ਛੇਮੀ।
ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਿੱਖੋ, ਇਸ ਜਗਤ ਵਿਚ ਇਕ ਨਰ ਉਹ ਹੁੰਦੇ ਨੇ ਜਿਹੜੇ ਨੇਮੀ ਹੁੰਦੇ ਨੇ, ਔਰ ਉਹ ਜਿਹੜੇ ਨੇਮੀ ਹੁੰਦੇ ਨੇ ਉਹ ਆਪਣਾ ਨੇਮ ਹੀ ਨਿਭਾਉਂਦੇ ਨੇ, ਉਹ ਆਪਣੇ ਨੇਮ ਨੂੰ ਹੀ ਸਿੱਧ ਕਰਦੇ ਨੇ, ਉਹ ਵੇਖਦੇ ਨੇ ਵੀ ਸਾਡਾ ਕਿਤੇ ਨੇਮ ਨਾ ਟੁੱਟ ਜਾਏ। ਜਿਹੜੇ ਨੇਮੀ ਲੋਕ ਨੇ ਉਹ ਆਪਣਾ ਨੇਮ ਹੀ ਨਿਭਾਉਂਦੇ ਹਨ।
ਇਕ ਪ੍ਰੇਮੀ ਨਰ ਨੇਮ ਬਹੀਨਾ, ਰਹਿਣ ਦਿਵਸ ਏਕ ਲਿਵਲੀਨਾ।
ਇਕੋ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਪਰ ਉਨ੍ਹਾਂ ਦਾ ਨੇਮ ਨਹੀਂ ਹੁੰਦਾ, ਤੇ ਉਹ ਨੇਮ ਤੋਂ ਬਿਨਾਂ ਪ੍ਰੇਮ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਦੋਵੇਂ ਪ੍ਰਕਾਰ ਦੇ ਵਿਅਕਤੀ ਨੇ, ਇਕ ਤਾਂ ਕੱਲੇ ਨੇਮੀ ਹੁੰਦੇ ਨੇ ਉਹ ਆਪਣਾ ਨੇਮ ਹੀ ਪਾਲਦੇ ਨੇ, ਦੂਜੇ ਪ੍ਰੇਮੀ ਹੁੰਦੇ ਨੇ ਉਨ੍ਹਾਂ ਦਾ ਨੇਮ ਨਹੀਂ ਹੁੰਦਾ, ਉਹ ਨੇਮ ਤੋਂ ਬਿਨਾਂ ਪ੍ਰੇਮ ਸਹਿਤ ਹੀ ਆਪਣਾ ਜੀਵਨ ਬਤੀਤ ਕਰਦੇ ਨੇ, ਪ੍ਰੇਮ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਹਨ।
ਪ੍ਰੇਮ ਪ੍ਰਵਾਹ ਵਗੈ ਨਿਤ ਜਿਨ ਕੇ, ਵਸੀ ਹੋਤ ਪੁਰਖੋਤਮ ਤਿਨ ਕੇ।
ਜਿਨ੍ਹਾਂ ਦੇ ਹਿਰਦਿਆਂ ਵਿਚ ਪ੍ਰੇਮ ਦਾ ਪ੍ਰਵਾਹ ਵੱਧ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਪ੍ਰੀਤ ਦੀ ਪ੍ਰੇਮ ਦੀ ਖੇਡ ਪ੍ਰਬਲ ਹੋ ਜਾਂਦੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਉਨ੍ਹਾਂ ਪ੍ਰੇਮੀਆਂ ਦੇ ਵਸ ਹੁੰਦਾ ਹੈ ਜਿਹੜੇ ਪ੍ਰੇਮ ਕਰਦੇ ਨੇ। ਪ੍ਰੇਮ ਕਰਨ ਵਾਲਿਆਂ ਦੇ ਵਾਹਿਗੁਰੂ ਪਰਮੇਸ਼ਰ ਵਸੀਕਾਰ ਹੁੰਦਾ ਹੈ, ਉਹ ਪੁਰਖੋਤਮ ਅਕਾਲ ਪੁਰਖ ਵਾਹਿਗੁਰੂ ਪ੍ਰੇਮੀਆਂ ਦੇ ਵਸੀਕਾਰ ਹੁੰਦਾ ਹੈ।
ਬਿਨਾਂ ਪ੍ਰੇਮ ਸਿਮਰਨ ਅਰ ਸੇਵਾ, ਫਲ ਕੁਛ ਥੋਰ ਹੋਏ ਲਖ ਏਵਾ।
ਪ੍ਰੇਮ ਤੋਂ ਬਿਨਾਂ ਜਿਹੜਾ ਸਿਮਰਨ ਤੇ ਸੇਵਾ ਹੈ, ਉਹ ਸੇਵਾ ਤੇ ਸਿਮਰਨ ਦਾ ਕੋਈ ਬਹੁਤਾ ਫਲ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਜੀ ਇੱਥੇ ਦੱਸਣਾ ਚਾਹੁੰਦੇ ਨੇ ਵੀ ਕੱਲੀ ਸੇਵਾ ਜਾਂ ਕੱਲਾ ਸਿਮਰਨ ਹੋਵੇ ਤਾਂ ਭਾਈ ਉਹ ਫੋਕਾ ਹੀ ਹੁੰਦਾ ਜੇ ਪ੍ਰੇਮ ਨਾ ਹੋਵੇ। ਸੇਵਾ ਤੇ ਸਿਮਰਨ ਦੇ ਨਾਲ ਨਾਲ ਪ੍ਰੇਮ ਵੀ ਹੋਣਾ ਜ਼ਰੂਰੀ ਹੈ। ਤੇ ਸਤਿਗੁਰੂ ਜੀ ਦੱਸਣਾ ਚਾਹੁੰਦੇ ਵੀ ਭਾਈ ਰਾਮੇ ਚ ਪ੍ਰੇਮ ਜ਼ਿਆਦਾ ਜਾਂ ਸ੍ਰੀ ਰਾਮਦਾਸ ਜੀ ਵਿਚ ਪ੍ਰੇਮ ਜ਼ਿਆਦਾ। ਸੇਵਾ ਸਿਮਰਨ ਤਾਂ ਦੋਵੇਂ ਇਕੋ ਜੇ ਬਰਾਬਰ ਹੀ ਲੱਗਦੇ ਨੇ ਨਾ, ਵੀ ਦੋਵੇਂ ਇਕੋ ਜੀ ਸੇਵਾ ਕਰਦੇ ਨੇ। ਸਿੱਖਾਂ ਨੂੰ ਵੀ ਇਹ ਨਿਰਣਾ ਕਰਨਾ ਔਖਾ ਹੋ ਗਿਆ ਸੀ ਵੀ ਦੋਵਾਂ ਚੋਂ ਗੁਰੂ ਕੌਣ ਬਣੇਗਾ, ਪਰ ਸਤਿਗੁਰੂ ਜੀ ਨੇ ਤਾਂ ਪ੍ਰੇਮ ਵੇਖਣਾ ਵੀ ਦੋਵਾਂ ਚੋਂ ਪ੍ਰੇਮ ਕਿਹਦੇ ਵਿਚ ਅਧਿਕ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਇਕ ਉਹ ਨਰ ਹੁੰਦੇ ਨੇ ਜਿਹੜੇ ਸੇਵਾ ਤਾਂ ਸਿਮਰਨ ਦੋਵੇਂ ਕਰਦੇ ਨੇ ਪਰ ਉਨ੍ਹਾਂ ਦਾ ਹਿਰਦਾ ਜਿਹੜਾ ਉਹ ਪ੍ਰੇਮ ਤੋਂ ਖਾਲੀ ਹੁੰਦਾ, ਪ੍ਰੇਮ ਨਹੀਂ ਹੁੰਦਾ। ਪ੍ਰੇਮ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਕੀਤੀ ਸੇਵਾ ਤੇ ਸਿਮਰਨ ਦਾ ਜਿਹੜਾ ਫਲ ਹੈ ਉਹ ਥੋੜਾ ਮਿਲਦਾ ਹੈ।
ਇਨ ਦੋਨੋਂ ਮੈਂ ਪਰਖੂ ਪ੍ਰੇਮ, ਤਾਰਤਮ ਜਿਮ ਤਿਮ ਲੈ ਛੇਮ।
ਹੁਣ ਤੁਸੀਂ ਇਨ੍ਹਾਂ ਵਿਚ ਪ੍ਰੇਮ ਦੀ ਪਰਖ ਕਰੋ ਵੀ ਦੋਵਾਂ ਵਿਚ ਪ੍ਰੇਮ ਕਿਹਦੇ ਵਿਚ ਜ਼ਿਆਦਾ ਹੈ। ਸੇਵਾ ਸਿਮਰਨ ਤਾਂ ਦੋਵਾਂ ਦਾ ਬਰਾਬਰ ਹੀ ਲੱਗਦਾ, ਦੋਹਾਂ ਦੀ ਸੇਵਾ ਦੋਹਾਂ ਦਾ ਸਿਮਰਨ ਬਰਾਬਰ ਹੈ, ਦੋਵੇਂ ਬੜੇ ਪਿਆਰ ਨਾਲ ਸੇਵਾ ਕਰਦੇ ਨੇ, ਸਿਮਰਨ ਵੀ ਕਰਦੇ ਨੇ। ਪਰ ਇਨ੍ਹਾਂ ਦੀ ਜੇ ਤੁਸੀਂ ਪਰਖ ਕਰਨਾ ਚਾਹੁੰਦੇ ਹੋ ਭਾਈ ਰਾਮੇ ਤੇ ਸ੍ਰੀ ਰਾਮਦਾਸ ਜੀ ਦੀ, ਉਹ ਪਰਖ ਇਨ੍ਹਾਂ ਦੇ ਪ੍ਰੇਮ ਚੋਂ ਤੁਸੀਂ ਕਰ ਸਕਦੇ ਹੋ ਵੀ ਇਨ੍ਹਾਂ ਦੋਹਾਂ ਵਿਚੋਂ ਪ੍ਰੇਮ ਕਿਹਦੇ ਵਿਚ ਅਦਕ ਹੈ, ਕਿਹਦੇ ਵਿਚ ਘੱਟ ਹੈ, ਕਿਹਦੇ ਵਿਚ ਅਦਕ ਹੈ। ਉਹ ਤਾਂ ਇਨ੍ਹਾਂ ਦੇ ਅੰਦਰ ਦੀ ਪ੍ਰੇਮ ਦੀ ਅਵਸਥਾ ਨੂੰ ਤੁਸੀਂ ਵੇਖ ਕੇ ਪਰਖ ਕਰ ਸਕਦੇ ਹੋ।
ਪ੍ਰਭ ਬਸ ਉੱਚ ਪ੍ਰੇਮ ਲੱਖ ਕਨੋ ਅੰਗ ਸੰਗ ਰਹਿ ਨਿਤ ਹਿਤ ਸੁਨੋ।
ਅਕਾਲ ਪੁਰਖ ਪਰਮੇਸ਼ਰ ਤਾਂ ਪ੍ਰੇਮ ਦੇ ਵਸ ਹੁੰਦਾ ਵੀ ਪ੍ਰੇਮ ਕਿਹਦੇ ਅੰਦਰ ਜ਼ਿਆਦਾ ਹੈ। ਉਹ ਸੇਵਾ ਸਿਮਰਨ ਬਾਅਦ ਵਿਚ ਪਹਿਲਾਂ ਪ੍ਰੇਮ ਵੇਖਦਾ ਵੀ ਪ੍ਰੇਮ ਵੀ ਹੈ ਸੇਵਾ ਸਿਮਰਨ ਵਾਲੇ ਵਿਚ ਤਾਂ ਪ੍ਰੇਮ ਤੋਂ ਸਖਣਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤਾਂ ਪ੍ਰੇਮ ਦੇ ਵਸੀਕਾਰ ਹੁੰਦਾ ਹੈ। ਜਿਹੜਾ ਪ੍ਰੇਮ ਕਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਵਸ ਵਿਚ ਕਰ ਲੈਂਦਾ ਹੈ।
ਪਰਖੇ ਜਾਏ ਨਾ ਜੇ ਤੁਮ ਪਾਸੇ ਜਿਸ ਕੇ ਹਿਰਦੇ ਪ੍ਰੇਮ ਅਬਨਾਸ਼ੇ।
ਸਾਹਿਬ ਕਹਿਣ ਲੱਗੇ ਵੀ ਜੇ ਤੁਹਾਡੇ ਕੋਲੋਂ ਪਰਖ ਨਹੀਂ ਹੁੰਦੀ ਵੀ ਦੋਹਾਂ ਵਿਚੋਂ ਪ੍ਰੇਮ ਕਿਹਦੇ ਵਿਚ ਜ਼ਿਆਦਾ ਹੈ, ਤਾਂ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਵੀ ਦੋਹਾਂ ਵਿਚੋਂ ਪ੍ਰੇਮ ਅਦਕ ਕਿਹਦੇ ਵਿਚ ਹੈ, ਭਾਈ ਰਾਮੇ ਵਿਚ ਜ਼ਿਆਦਾ ਪ੍ਰੇਮ ਹੈ ਜਾਂ ਸ੍ਰੀ ਰਾਮਦਾਸ ਜੀ ਦੇ ਹਿਰਦੇ ਵਿਚ ਜ਼ਿਆਦਾ ਪ੍ਰੇਮ ਹੈ, ਇਹ ਗੱਲ ਜੇ ਤੁਸੀਂ ਆਪ ਨਹੀਂ ਪਰਖ ਕਰਕੇ ਵੇਖ ਸਕਦੇ।
ਤੋ ਹਮ ਪਰਖਦੇ ਤੁਮ ਤਾਈ ਰਾਖੋ ਗੋਪਨਾ ਕਹੋ ਕਦਾਏ।
ਫਿਰ ਅਸੀਂ ਪਰਖ ਕੇ ਵਿਖਾ ਦਿੰਦੇ ਹਾਂ ਤੁਹਾਨੂੰ ਦੋਵਾਂ ਵਿਚੋਂ ਵੀ ਦੋਵਾਂ ਚ ਪ੍ਰੇਮ ਕਿਹਦੇ ਚ ਜ਼ਿਆਦਾ। ਜੇ ਤੁਹਾਡੇ ਕੋਲੋਂ ਨੀ ਨਾ ਪਰਖ ਹੁੰਦੀ ਵੀ ਦੋਹਾਂ ਚ ਪ੍ਰੇਮ ਕਿਹਦੇ ਵਿਚ ਜ਼ਿਆਦਾ, ਤੇ ਫਿਰ ਇਹ ਪਰਖ ਅਸੀਂ ਕਰਕੇ ਵਿਖਾ ਦਿੰਦੇ ਹਾਂ, ਸਾਡੀ ਪਰਖ ਦੇ ਵਿਚ ਪਤਾ ਲੱਗ ਜਾਏਗਾ ਕਿ ਦੋਹਾਂ ਵਿਚੋਂ ਅਧਿਕ ਪ੍ਰੇਮ ਕਿਹਦੇ ਵਿਚ ਹੈ, ਭਾਈ ਰਾਮੇ ਵਿਚ ਹੈ ਜਾਂ ਸ੍ਰੀ ਰਾਮਦਾਸ ਜੀ ਵਿਚ ਹੈ। ਇਹ ਗੱਲ ਅਸੀਂ ਤੁਹਾਨੂੰ ਪ੍ਰਗਟ ਕਰਕੇ ਵਿਖਾ ਦਿੰਦੇ ਹਾਂ, ਪਰ ਤੁਸੀਂ ਇਹ ਗੱਲ ਪ੍ਰਗਟ ਨਹੀਂ ਕਰਨੀ। ਪਾਤਸ਼ਾਹ ਕਹਿੰਦੇ ਤੁਸੀਂ ਸਾਡੇ ਪਿਆਰੇ ਸਿੱਖ ਹੋ, ਤੁਹਾਨੂੰ ਇੱਕ ਗੱਲ ਦੱਸ ਦਿੰਦੇ ਹਾਂ ਕਿ ਦੋਹਾਂ ਵਿਚੋਂ ਪ੍ਰੇਮ ਕਿਹਦੇ ਵਿਚ ਜ਼ਿਆਦਾ, ਇਹ ਤੁਹਾਨੂੰ ਪਰਖ ਕੇ ਵਿਖਾ ਦਿੰਦੇ ਹਾਂ, ਪਰ ਤੁਸੀਂ ਇਹਨੂੰ ਗੁਪਤ ਰੱਖਣਾ ਹੈ, ਇਹ ਗੱਲ ਕਿਤੇ ਪ੍ਰਗਟ ਨਹੀਂ ਕਰਨੀ ਜੋ ਅਸੀਂ ਤੁਹਾਨੂੰ ਹੁਣ ਵਿਖਾਵਾਂਗੇ।
ਸਿੱਖਣ ਕੇ ਸੰਦੇ ਬਿਨਾਸ਼ਨ ਨਿਜ ਪਾਛੇ ਥਾਪਣ ਸਿੰਘਾਸਨ।
ਸਤਿਗੁਰੂ ਜੀ ਸਿੱਖਾਂ ਦੇ ਮਨ ਦੇ ਸੰਦੇਹ ਦੀ ਨਿਵਿਰਤੀ ਕਰਨ ਵਾਸਤੇ ਔਰ ਸਿੱਖਾਂ ਨੂੰ ਦੱਸਣ ਵਾਸਤੇ ਕਿ ਸਾਡੇ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਕੌਣ ਹੋਵੇਗਾ, ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਵਾਰਸ ਕੌਣ ਹੋਵੇਗਾ, ਇਹ ਦੱਸ ਕੇ ਗੁਰਸਿੱਖਾਂ ਦੇ ਮਨ ਦੇ ਸੰਦੇਹ ਨੂੰ ਮਿਟਾਉਣ ਵਾਸਤੇ, ਸੰਸੇ ਨੂੰ ਮਿਟਾਉਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਲੀਲਾ ਕਰਨ ਲੱਗੇ ਨੇ।
ਪਰਖ ਨੇਤ ਸ੍ਰੀ ਸਤਿਗੁਰ ਪੂਰੇ ਜੁਗਲ ਹਕਾਰਨ ਕਰੇ ਹਦੂਰੇ।
ਦੋਹਾਂ ਦੇ ਪਰਖ ਕਰਨ ਵਾਸਤੇ ਵੀ ਦੋਹਾਂ ਵਿਚੋਂ ਪ੍ਰੇਮ ਕਿਹਦੇ ਵਿਚ ਜ਼ਿਆਦਾ, ਭਾਈ ਰਾਮੇ ਚ ਜਾਂ ਸ੍ਰੀ ਰਾਮਦਾਸ ਜੀ ਵਿਚ, ਇਹ ਵੇਖਣ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਦੋਹਾਂ ਨੂੰ ਆਪਣੇ ਕੋਲ ਸੱਦ ਲਿਆ। ਪਰਖ ਜੋ ਕਰਨੀ ਹੈ ਭਾਈ ਰਾਮੇ ਨੂੰ ਵੀ ਬੁਲਾ ਲਿਆ ਔਰ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਨੂੰ ਵੀ ਆਪਣੇ ਕੋਲ ਸੱਦ ਲਿਆ।
ਰਾਮਾ ਰਾਮਦਾਸ ਸਭ ਆਏ ਪਾਸ ਬਾਪ ਕਾ ਗੁਰੂ ਸਿਧਾਏ।
ਮਹਾਰਾਜ ਜੀ ਨੇ ਭਾਈ ਰਾਮਾ ਜੀ ਔਰ ਸ੍ਰੀ ਰਾਮਦਾਸ ਜੀ ਨੂੰ ਨਾਲ ਲਿਆ ਔਰ ਨਾਲ ਲੈ ਕੇ ਉੱਥੇ ਆਏ ਜਿੱਥੇ ਬੌਲੀ ਸਾਹਿਬ ਦੀ ਸਤਿਗੁਰਾਂ ਨੇ ਰਚਨਾ ਕੀਤੀ ਹੈ, ਜਿੱਥੇ ਸਤਿਗੁਰੂ ਜੀ ਨੇ ਬੌਲੀ ਸਾਹਿਬ ਬਣਾਈ ਹੈ ਉਥੇ ਭਾਈ ਰਾਮੇ ਤੇ ਸ੍ਰੀ ਰਾਮਦਾਸ ਜੀ ਨੂੰ ਨਾਲ ਲੈ ਕੇ ਆਏ ਹਨ।
ਲੈ ਲਟਕਾ ਹੱਥ ਮਜਾਰੀ ਬਿਰਧ ਅਵਸਥਾ ਤਨ ਮੈਂ ਭਾਰੀ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਹੱਥ ਵਿਚ ਇਕ ਸੋਟੀ ਸੀ, ਕਿਉਂਕਿ ਬਿਰਧ ਅਵਸਥਾ ਸੀ, ਬਹੁਤ ਜ਼ਿਆਦਾ ਬਜੁਰਗ ਹੋ ਚੁੱਕੇ ਸਨ, ਤਨ ਵੀ ਬਿਰਧ ਸੀ ਤੇ ਸਤਿਗੁਰੂ ਜੀ ਸੋਟੀ ਦੇ ਸਹਾਰੇ ਤੁਰਦੇ ਸੀ। ਗੁਰੂ ਅਮਰਦਾਸ ਸਾਹਿਬ ਜੀ ਹੱਥ ਵਿਚ ਸੋਟੀ ਫੜੀ ਹੋਈ ਹੈ ਤੇ ਸੋਟੀ ਲੈ ਕੇ ਸਤਿਗੁਰੂ ਜੀ ਭਾਈ ਰਾਮੇ ਨੂੰ ਔਰ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਨੂੰ ਦੋਹਾਂ ਨੂੰ ਨਾਲ ਲੈ ਕੇ ਬੌਲੀ ਸਾਹਿਬ ਦੇ ਕੋਲ ਆ ਗਏ ਹਨ।
ਖਰੇ ਹੋਏ ਅਵਲੋਕੇ ਉਥਾਨ ਰਾਮੇ ਸੋ ਤਬ ਕੀਨ ਬਖਾਨ।
ਬੌਲੀ ਸਾਹਿਬ ਦੇ ਕੋਲ ਆ ਕੇ ਸ੍ਰੀ ਅਮਰਦਾਸ ਜੀ ਮਹਾਰਾਜ ਗੁਰਦੇਵ ਜੀ ਖਲੋ ਗਏ ਤੇ ਖਲੋ ਕੇ ਸਤਿਗੁਰੂ ਜੀ ਦੇ ਹੱਥ ਵਿਚ ਸੋਟੀ ਸੀ, ਸੋਟੀ ਨਾਲ ਸਤਿਗੁਰਾਂ ਨੇ ਇਕ ਜਗ੍ਹਾ ਤੇ ਵੇਖ ਕੇ ਨਿਸ਼ਾਨੀ ਲਾਣੀ ਸ਼ੁਰੂ ਕੀਤੀ। ਇਕ ਜਗ੍ਹਾ ਵੇਖ ਕੇ ਇਕ ਸਥਾਨ ਵੇਖ ਕੇ ਭਾਈ ਰਾਮੇ ਨੂੰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ,
ਹਮਾਰੇ ਪੈਚਨ ਕਾਰਨ ਰੁਚਿਰ ਵੇਦ ਕਾ ਕਰੋ ਸੁਧਾਰਨ।
ਪਾਤਸ਼ਾਹ ਜੀ ਕਹਿਣ ਲੱਗੇ ਭਾਈ ਰਾਮੇ ਨੂੰ ਹੱਥ ਦੇ ਨਾਲ ਸੋਟੀ ਦੇ ਨਾਲ ਲਕੀਰ ਖਿੱਚ ਕੇ ਨਾ ਤੇ ਕਹਿਣ ਲੱਗੇ ਭਾਈ ਰਾਮਾ ਜੀ ਇੱਥੇ ਸਾਡੇ ਬੈਠਣ ਵਾਸਤੇ ਥੜਾ ਬਣਾਓ, ਅਸੀਂ ਇੱਥੇ ਬੈਠਿਆ ਕਰਾਂਗੇ, ਦੀਵਾਨ ਸਜਾਇਆ ਕਰਾਂਗੇ ਤੇ ਸਾਡੇ ਬੈਠਣ ਵਾਸਤੇ ਇੱਥੇ ਥੜੇ ਦੀ ਰਚਨਾ ਕਰੋ, ਇੱਥੇ ਇੱਕ ਸੁੰਦਰ ਥੜਾ ਤੁਸੀਂ ਆਪਣੇ ਹੱਥੀਂ ਬਣਾਓ।
ਸਤਿਗੁਰ ਕਰੀ ਲਕੀਰ ਇਸ ਬਿਦ ਚਿਨਵਾਓ ਥਲ ਬੀਰ।
ਏਦਾਂ ਕਹਿ ਕੇ ਸਤਿਗੁਰੂ ਜੀ ਨੇ ਆਪ ਆਪਣੀ ਸੋਟੀ ਨਾਲ ਲਕੀਰ ਖਿੱਚ ਦਿੱਤੀ, ਸਾਰੀ ਚੌਰਸ ਕਰਕੇ ਲਕੀਰ ਖਿੱਚ ਦਿੱਤੀ ਵੀ ਏਦਾਂ ਏਦਾਂ ਇਸ ਜਗ੍ਹਾ ਤੇ ਬਣਾਉਣਾ ਹੈ ਥੜਾ, ਤੇ ਲਕੀਰ ਖਿੱਚ ਕੇ ਸਤਿਗੁਰਾਂ ਨੇ ਸਾਰੀ ਵਿਧੀ ਭਾਈ ਰਾਮੇ ਨੂੰ ਦੱਸ ਦਿੱਤੀ ਕਿ ਇਸ ਜਗ੍ਹਾ ਤੇ ਇਸ ਢੰਗ ਦੇ ਨਾਲ ਸਾਡੇ ਬੈਠਣ ਵਾਸਤੇ ਥੜਾ ਬਣਾ ਦਿਓ।
ਬਹੁਰੋ ਦਿਸ਼ਾ ਦੂਸਰੀ ਗਏ ਤੈ ਸਥਾਨ ਪਿਕ ਠਾਂਡੇ ਪਏ।
ਭਾਈ ਰਾਮੇ ਨੂੰ ਉੱਥੇ ਛੱਡ ਕੇ ਵੀ ਤੁਸੀਂ ਇੱਥੇ ਥੜਾ ਬਣਾਉਣਾ, ਫਿਰ ਸਤਿਗੁਰੂ ਜੀ ਦੂਜੇ ਪਾਸੇ ਆ ਗਏ ਬੌਲੀ ਸਾਹਿਬ ਦੇ, ਜਿੱਥੇ ਅੱਜ ਕੱਲ ਥੜਾ ਬਣਿਆ ਵੀ ਹੋਇਆ। ਜਦੋਂ ਤੁਸੀਂ ਬੌਲੀ ਸਾਹਿਬ ਦੇ ਅੰਦਰ ਐਂਟਰ ਕਰਦੇ ਹੋ ਤੇ ਬਿਲਕੁਲ ਸੱਜੇ ਹੱਥ ਇੱਕ ਪਾਲਕੀ ਬਣੀ ਹੋਈ, ਥੜਾ ਬਣਿਆ ਹੋਇਆ, ਉਹੀ ਥੜਾ ਜਿਹੜਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਣਾਇਆ ਸੀ। ਤੋ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਉੱਥੇ ਆ ਗਏ, ਖਲੋ ਕੇ ਜਗ੍ਹਾ ਵੇਖੀ, ਸਥਾਨ ਵੇਖਿਆ ਤੇ ਸਥਾਨ ਵੇਖ ਕੇ ਸ੍ਰੀ ਰਾਮਦਾਸ ਜੀ ਨੂੰ ਹੁਕਮ ਕੀਤਾ,
ਰਾਮਦਾਸ ਕੀ ਦਿਸ਼ਾ ਨਿਆਰਾ ਕਰਨਕਾਰ ਕੋ ਗੁਰੂ ਉਚਾਰਾ।
ਸ੍ਰੀ ਰਾਮਦਾਸ ਜੀ ਵੱਲ ਵੇਖਿਆ ਤੇ ਵੇਖ ਕੇ ਧੰਨ ਗੁਰੂ ਅਮਰਦਾਸ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਸ੍ਰੀ ਰਾਮਦਾਸ ਜੀ ਨੂੰ ਹੁਕਮ ਕਰਕੇ ਬੋਲੇ, ਕਹਿਣ ਲੱਗੇ
ਇਸ ਦਿਸ਼ ਬੈਠਣ ਹੇਤ ਹਮਾਰੇ ਥੜੀ ਬਣਾਵੋ ਰੁਚਿਰ ਪ੍ਰਕਾਰੇ।
ਕਹਿਣ ਲੱਗੇ ਰਾਮਦਾਸ ਜੀ ਏਦਾਂ ਕਰੋ, ਜਿਹੜਾ ਭਾਈ ਰਾਮੇ ਨੇ ਥੜਾ ਬਣਾਉਣਾ ਉਧਰ ਅਸੀਂ ਸਵੇਰ ਦੇ ਸਮੇਂ ਬੈਠਿਆ ਕਰਾਂਗੇ ਤੇ ਸ਼ਾਮ ਨੂੰ ਅਸੀਂ ਦਰਬਾਰ ਸਜਾਣਾ ਕਰਨਾ, ਇਸ ਕਰਕੇ ਸ਼ਾਮ ਨੂੰ ਵੀ ਬੈਠਣ ਵਾਸਤੇ ਥੜਾ ਚਾਹੀਦਾ ਤੇ ਆਹ ਜਿਹੜੀ ਜਗ੍ਹਾ ਹੈ ਇੱਥੇ ਤੁਸੀਂ ਥੜਾ ਬਣਾਓ, ਇੱਥੇ ਤੁਸੀਂ ਥੜੇ ਦੀ ਰਚਨਾ ਕਰੋ, ਸੁੰਦਰ ਥੜਾ ਬਣਾਓ ਜਿਹਦੇ ਤੇ ਬੈਠ ਕੇ ਅਸੀਂ ਸੰਗਤਾਂ ਦੇ ਨਾਲ ਬਚਨ ਬਿਲਾਸ ਕਰਿਆ ਕਰਾਂਗੇ।
ਕਰ ਲਕੀਰ ਤੋ ਕਿਸੈ ਬਤਾਇਓ ਇਸ ਬਿਦ ਕਹਿ ਕਰ ਤੁਮ ਚਿਨਵਾਇਓ।
ਮਹਾਰਾਜ ਜੀ ਨੇ ਹੱਥ ਚ ਜਿਹੜੀ ਸੋਟੀ ਫੜੀ ਸੀ ਉਹਦੇ ਨਾਲ ਲਕੀਰ ਵੀ ਖਿੱਚ ਦਿੱਤੀ, ਲਕੀਰ ਖਿੱਚ ਕੇ ਦੱਸ ਦਿੱਤੀ ਵੀ ਇੰਨਾ ਕੁ ਚੌੜਾ ਥੜਾ ਬਣਾਉਣਾ, ਇੰਨਾ ਕੁ ਲੰਬਾ ਹੋਵੇ, ਇਤਨੀ ਕੁ ਚੌੜਾਈ ਹੋਵੇ। ਉਹ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਗੁਰੂ ਅਮਰਦਾਸ ਜੀ ਨੇ ਲਕੀਰ ਖਿੱਚ ਕੇ ਸਾਰਾ ਅੰਦਾਜ਼ਾ ਦੱਸ ਦਿੱਤਾ, ਨਕਸ਼ਾ ਦੱਸ ਦਿੱਤਾ ਕਿ ਇਸ ਢੰਗ ਦਾ ਇੱਥੇ ਥੜਾ ਬਣਾਉਣਾ ਹੈ।
ਇਸ ਪਰ ਬੈਠੇ ਪ੍ਰਾਤਾ ਕਾਲ ਇਸ ਪਰ ਸੰਧਿਆ ਹੋਏ ਸੁਖਨਾ।
ਕਹਿੰਦੇ ਇਹਦੇ ਉੱਤੇ ਅਸੀਂ ਪ੍ਰਾਤਾ ਕਾਲ ਬੈਠਿਆ ਕਰਾਂਗੇ ਤੇ ਜਿਹੜਾ ਦੂਜਾ ਥੜਾ ਭਾਈ ਰਾਮਾ ਜੀ ਬਣਾ ਰਹੇ ਨੇ ਉੱਥੇ ਅਸੀਂ ਸੰਧਿਆ ਦੇ ਸਮੇਂ ਬੈਠਿਆ ਕਰਾਂਗੇ।
ਇਮ ਬਤਾਏ ਸ੍ਰੀ ਸਤਿਗੁਰ ਗਏ ਤੇ ਸਲ ਦੋਨੋਂ ਥਿਰਤਾ ਲਏ।
ਇਹ ਤਾਂ ਭਾਈ ਰਾਮੇ ਨੂੰ ਔਰ ਸ੍ਰੀ ਰਾਮਦਾਸ ਜੀ ਦੋਨਾਂ ਨੂੰ ਸ੍ਰੀ ਅਮਰਦਾਸ ਜੀ ਮਹਾਰਾਜ ਜੀ ਨੇ ਸੇਵਾ ਲਾ ਦਿੱਤੀ ਵੀ ਦੋਵੇਂ ਥੜਾ ਬਣਾਓ। ਭਾਈ ਰਾਮਾ ਜੀ ਵੀ ਉੱਥੇ ਟਿਕ ਗਏ, ਸ੍ਰੀ ਰਾਮਦਾਸ ਜੀ ਵੀ ਉੱਥੇ ਟਿਕ ਗਏ ਔਰ ਜਿਵੇਂ ਗੁਰੂ ਸਾਹਿਬ ਜੀ ਦਾ ਹੁਕਮ ਸੀ ਸਤਿਗੁਰਾਂ ਦੇ ਹੁਕਮ ਅਨੁਸਾਰ ਥੜੇ ਦੀ ਰਚਨਾ ਕਰਨ ਲੱਗੇ, ਥੜਾ ਬਣਾਉਣ ਦੀ ਸੇਵਾ ਕਰਨ ਲੱਗੇ।
ਪ੍ਰਿਥਕ ਪ੍ਰਿਥਕ ਥਲ ਬੈਠਣ ਕੇਰਾ ਲੱਗੇ ਕਰਾਮਨ ਕੋ ਤਿਸ ਬੇਰਾ।
ਵੱਖੋ ਵੱਖਰੇ ਦੋ ਥੜੇ ਆਪਣੇ ਬੈਠਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬਣਵਾਉਣ ਲੱਗੇ ਨੇ ਔਰ ਭਾਈ ਰਾਮਾ ਜੀ ਔਰ ਸ੍ਰੀ ਰਾਮਦਾਸ ਜੀ ਦੋਵੇਂ ਇਹ ਥੜੇ ਬਣਾਉਣ ਲੱਗੇ ਹਨ।
ਦਿਨ ਸਗਰੇ ਮੈਂ ਕਾਰ ਕਰਾਏ ਸੰਧਿਆ ਭਈ ਗੁਰੂ ਤਬ ਆਏ।
ਸਾਰਾ ਦਿਨ ਭਾਈ ਰਾਮਾ ਜੀ ਔਰ ਸ੍ਰੀ ਰਾਮਦਾਸ ਜੀ ਲੱਗ ਕੇ ਥੜਾ ਬਣਾਉਂਦੇ ਰਹੇ। ਭਾਈ ਰਾਮਾ ਜੀ ਨੇ ਆਪਣਾ ਵੱਖਰਾ ਥੜਾ ਬਣਾਇਆ ਤੇ ਸ੍ਰੀ ਰਾਮਦਾਸ ਜੀ ਨੇ ਵੱਖਰਾ ਥੜਾ ਬਣਾਇਆ, ਸਵੇਰ ਤੋਂ ਲੈ ਕੇ ਸ਼ਾਮ ਤੱਕ ਥੜਾ ਬਣਾ ਕੇ ਸੰਪੰਨ ਕਰ ਦਿੱਤਾ ਤੇ ਜਦੋਂ ਸ਼ਾਮ ਦਾ ਸਮਾਂ ਹੋਇਆ ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਵਿਚਾਰ ਕੀਤੀ ਵੀ ਜਾ ਕੇ ਵੇਖੀਏ ਵੀ ਥੜੇ ਕਿਸ ਤਰ੍ਹਾਂ ਦੇ ਬਣੇ ਨੇ, ਵੀ ਸਾਡੇ ਬੈਠਣ ਯੋਗ ਹੈਣ ਕੇ ਨਹੀਂ। ਸਤਿਗੁਰੂ ਜੀ ਤਾਂ ਆਪ ਕੌਤਕ ਵਰਤਾ ਰਹੇ ਨੇ ਵਿਖਾਣ ਵਾਸਤੇ ਸੰਗਤ ਨੂੰ ਵੀ ਦੋਵਾਂ ਚ ਪ੍ਰੇਮ ਕਿਹਦੇ ਵਿਚ ਹੈ। ਸੇਵਾ ਸਿਮਰਨ ਤਾਂ ਦੋਵੇਂ ਕਰਦੇ ਨੇ ਪਰ ਪ੍ਰੇਮ ਵੀ ਵੇਖਣਾ ਨਾ ਵੀ ਦੋਹਾਂ ਚ ਪ੍ਰੇਮ ਕਿਹਦੇ ਵਿਚ ਹੈ ਤੇ ਜਿਹਦੇ ਵਿਚ ਪ੍ਰੇਮ ਹੈ ਗੁਰਤਾ ਗੱਦੀ ਦਾ ਹੱਕ ਵੀ ਉਹਦਾ ਹੀ ਹੋਵੇਗਾ, ਅਧਿਕਾਰੀ ਵੀ ਉਹੀ ਹੋਵੇਗਾ। ਪ੍ਰੇਮ ਕਰਨ ਵਾਲੇ ਪਰਮੇਸ਼ਵਰ ਨੂੰ ਵਸ ਚ ਕਰ ਲੈਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਸੰਧਿਆ ਦਾ ਸਮਾਂ ਹੋਇਆ ਤੇ ਉਸੇ ਜਗ੍ਹਾ ਤੇ ਵੇਖਣ ਵਾਸਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਆਏ।
ਕਰੀ ਜੋ ਰਾਮੇ ਪੁਰ ਬਹੇਰੀ ਪਰਖਨੇ ਤ ਬੋਲੇ ਤਿਸ ਬੇਰੇ।
ਜਿਹੜਾ ਥੜਾ ਭਾਈ ਰਾਮਾ ਜੀ ਨੇ ਪਹਿਲਾਂ ਬਣਾਇਆ ਸੀ ਉਥੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਆਏ। ਉਸ ਜਗ੍ਹਾ ਤੇ ਆ ਕੇ ਭਾਈ ਰਾਮੇ ਦਾ ਬਣਾਇਆ ਹੋਇਆ ਜਿਹੜਾ ਥੜਾ ਸੀ ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਹੈ।
ਪਰਖਣ ਹਿਤ ਬੋਲੇ ਤਿਸ ਬੇਰੀ।
ਫਿਰ ਭਾਈ ਰਾਮੇ ਨੂੰ ਪਰਖਣ ਵਾਸਤੇ, ਕਿਉਂਕਿ ਇਹ ਸਾਰੀ ਲੀਲਾ ਸਤਿਗੁਰਾਂ ਦੀ ਪਰਖਣ ਵਾਸਤੇ ਚੱਲ ਰਹੀ ਹੈ, ਭਾਈ ਰਾਮੇ ਦੀ ਪਰਖ ਕਰਨ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੋਲੇ,
ਇਹ ਤੋਂ ਨੀਕੀ ਨਹੀਂ ਬਣਾਈ ਬੈਠਣ ਹੇਤ ਨਾ ਹਮਕੋ ਭਾਈ।
ਮਹਾਰਾਜ ਜੀ ਕਹਿੰਦੇ ਭਾਈ ਰਾਮਾ ਜੀ ਇਹ ਥੜਾ ਚੰਗਾ ਨਹੀਂ ਬਣਿਆ, ਠੀਕ ਨਹੀਂ ਬਣਿਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਦੋਂ ਥੜਾ ਬਣ ਗਿਆ ਨਾ, ਭਾਈ ਰਾਮਾ ਜੀ ਖੜੇ ਸੀ ਲਾਗੇ, ਮਹਾਰਾਜ ਜੀ ਕਹਿੰਦੇ ਰਾਮਿਆ ਇਹ ਥੜਾ ਸਹੀ ਨਹੀਂ ਬਣਿਆ, ਜਿਵੇਂ ਅਸੀਂ ਚਾਹੁੰਦੇ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ ਤੇ ਸਹੀ ਤਰੀਕੇ ਦਾ ਨਹੀਂ ਬਣ ਸਕਿਆ।
ਕਰਿਓ ਖੇਦ ਸਭ ਨਿਸ਼ਫਲ ਗਏ।
ਇੰਨੀ ਮਿਹਨਤ ਕੀਤੀ ਹੈ ਭਾਈ ਰਾਮਾ ਜੀ, ਤੁਸੀਂ ਸਾਰਾ ਦਿਨ ਲੱਗ ਕੇ ਇਹ ਥੜਾ ਬਣਾਇਆ ਪਰ ਤੁਹਾਡੀ ਮਿਹਨਤ ਏਦਾਂ ਹੀ ਚਲੀ ਗਈ।
ਟੇਡੀ ਕੰਧ ਉਸਾਰਤ ਬਈਓ।
ਤੁਸੀਂ ਇਹ ਥੜੇ ਦੀ ਕੰਧ ਜਿਹੜੀ ਹੈ ਨਾ ਥੋੜੀ ਜੀ ਟੇਢੀ ਬਣਾ ਦਿੱਤੀ। ਮਹਾਰਾਜ ਜੀ ਨੇ ਤਾਂ ਪਰਖਣ ਵਾਸਤੇ ਵਚਨ ਕਹਿਣੇ ਸਨ। ਪਾਤਸ਼ਾਹ ਕਹਿਣ ਲੱਗੇ ਰਾਮਾ ਜੀ ਇਹਦੀ ਜਿਹੜੀ ਕੰਧ ਹੈ ਨਾ ਥੜੇ ਦੀ ਉਹ ਤੁਸੀਂ ਟੇਢੀ ਬਣਾ ਦਿੱਤੀ ਹੈ, ਸਾਰਾ ਦਿਨ ਤੁਸੀਂ ਮਿਹਨਤ ਕੀਤੀ ਮਸ਼ਕਤ ਘਾਲੀ ਪਰ ਉਹ ਤੁਹਾਡੀ ਮਿਹਨਤ ਕਿਸੇ ਥਾਂ ਨਹੀਂ ਪਈ ਤੇ ਥੜੇ ਦੀ ਜਿਹੜੀ ਕੰਧ ਹੈ ਉਹ ਵੀ ਤੁਸੀਂ ਟੇਢੀ ਬਣਾ ਦਿੱਤੀ ਹੈ।
ਚਾਹੇ ਦਿਓ ਨੈ ਦੇਰ ਕਰੀ ਜੈ ਹਮਰੋ ਕਹਿਓ ਨੀਕ ਸੁਣ ਲੀਜੈ।
ਕਹਿੰਦੇ ਰਾਮਾ ਜੀ ਇਹ ਥੜਾ ਢਾ ਦਿਓ, ਚੰਗਾ ਨਹੀਂ ਬਣਿਆ, ਠੀਕ ਨਹੀਂ ਬਣਿਆ, ਟੇਢੀ ਕੰਧ ਬਣੀ, ਥੜਾ ਢਾ ਦਿਓ ਤੁਸੀਂ ਤੇ ਜਿਵੇਂ ਅਸੀਂ ਕਹਿੰਦੇ ਆ ਨਾ ਉਸ ਨੂੰ ਚੰਗੀ ਤਰ੍ਹਾਂ ਸਮਝੋ ਔਰ ਚੰਗੀ ਤਰ੍ਹਾਂ ਸਮਝ ਕੇ ਉਸੇ ਤਰ੍ਹਾਂ ਦਾ ਥੜਾ ਬਣਾਓ ਜਿਸ ਤਰ੍ਹਾਂ ਦਾ ਅਸੀਂ ਕਹਿ ਰਹੇ ਹਾਂ।
ਇਸ ਦਿਸ਼ ਸੂਦੀ ਪੀਤ ਚਿਨਾਵ ਬੌਰ ਬੇਦ ਕਾ ਭਲੇ ਬਣਾਵੋ।
ਕਹਿੰਦੇ ਇਸ ਜਗ੍ਹਾ ਤੇ ਹੁਣ ਸਿੱਧੀ ਕੰਧ ਬਣਾਉਣੀ, ਲਕੀਰ ਖਿੱਚ ਕੇ ਨਾ ਸੋਟੀ ਨਾਲ, ਕਹਿੰਦੇ ਏਦਾਂ ਸਿੱਧੀ ਕੰਧ ਬਣਾਉਣੀ ਆ, ਅੱਗੇ ਕੰਧ ਤੁਸੀਂ ਟੇਢੀ ਬਣਾ ਦਿੱਤੀ ਹੈ ਸਹੀ ਨਹੀਂ ਬਣੀ ਤੇ ਤੁਸੀਂ ਆ ਸਿੱਧੀ ਕੰਧ ਬਣਾ ਕੇ ਚੰਗੀ ਤਰ੍ਹਾਂ ਬੇਦਕਾ ਬਣਾਓ, ਚੰਗੀ ਤਰ੍ਹਾਂ ਦੀ ਥੜੀ ਬਣਾਓ।
ਸੁਣ ਰਾਮੇ ਮਨ ਭੰਗ ਬਣਿਓ ਹੈ ਨਿਜ ਮਤ ਆਚੀ ਗਿਆਨ ਬਣਿਓ ਹੈ।
ਗੁਰੂ ਜੀ ਦੇ ਬਚਨ ਸੁਣ ਕੇ ਭਾਈ ਰਾਮੇ ਦਾ ਮਨ ਟੁੱਟ ਗਿਆ, ਮਨ ਭੰਗ ਹੋ ਗਿਆ ਥੋੜਾ ਜਿਹਾ, ਵੀ ਮੈਂ ਸਾਰਾ ਦਿਨ ਇੰਨੀ ਮਿਹਨਤ ਕੀਤੀ, ਮੈਨੂੰ ਸ਼ਾਬਾਸ਼ ਦੇਣ ਦੀ ਬਜਾਏ ਗੁਰੂ ਸਾਹਿਬ ਕਹਿੰਦੇ ਵੀ ਤੇਰੀ ਸੇਵਾ ਹੀ ਨਿਸ਼ਫਲ ਹੋਈ ਹੈ, ਵੀ ਤੂੰ ਤਾਂ ਥੜਾ ਹੀ ਸਹੀ ਨਹੀਂ ਬਣਾਇਆ। ਭਾਈ ਰਾਮੇ ਦਾ ਮਨ ਕੁਝ ਭੰਗ ਹੋਇਆ ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਰਾਮਾ ਜੀ ਬੋਲੇ, ਕਹਿਣ ਲੱਗੇ
ਜਿਮ ਤੁਮ ਕਹਿਓ ਤਥਾ ਬਨਵਾਈ ਕੋ ਕਾਰਨ ਬਾ ਹਿਰਦੈ ਨਾ ਭਾਈ।
ਮਹਾਰਾਜ ਜੀ ਵੀ ਜਿਵੇਂ ਤੁਸੀਂ ਕਿਹਾ ਸੀ ਮੈਂ ਤਾਂ ਉਸੇ ਤਰ੍ਹਾਂ ਹੀ ਬਣਾਇਆ, ਜਿਵੇਂ ਤੁਸੀਂ ਲਕੀਰ ਖਿੱਚੀ ਸੀ ਜਿੱਦਾਂ ਦੀ ਸਿੱਧੀ ਲਕੀਰ ਤੁਸੀਂ ਖਿੱਚੀ ਉਹਦੇ ਤੇ ਮੈਂ ਕੰਧ ਬਣਾ ਦਿੱਤੀ ਹੈ, ਥੜਾ ਬਣਾ ਦਿੱਤਾ ਹੈ। ਮਹਾਰਾਜ ਜੀ ਤੁਹਾਨੂੰ ਲੱਗਦਾ ਵੀ ਤੁਸੀਂ ਦੱਸ ਕੇ ਭੁੱਲ ਗਏ, ਤੁਹਾਨੂੰ ਪਤਾ ਨਹੀਂ ਇਹ ਥੜਾ ਕਿਉਂ ਨਹੀਂ ਪਸੰਦ ਆ ਰਿਹਾ। ਮਹਾਰਾਜ ਜੀ ਜਿਵੇਂ ਤੁਸੀਂ ਕਿਹਾ ਸੀ ਮੈਂ ਤਾਂ ਉਸੇ ਤਰ੍ਹਾਂ ਹੀ ਬਣਾਇਆ, ਉਸੇ ਤਰ੍ਹਾਂ ਦੀ ਰਚਨਾ ਕੀਤੀ ਹੈ, ਪਰ ਮੈਨੂੰ ਇਸ ਗੱਲ ਦਾ ਸੰਸਾ ਵੀ ਤੁਹਾਨੂੰ ਇਹ ਥੜਾ ਪਸੰਦ ਕਿਉਂ ਨਹੀਂ ਆ ਰਿਹਾ।
ਨਿਜ ਮਤ ਆਛੀ ਜਾਨ ਬਣਿਓ ਹੈ ਸੁੰਦਰ ਬਣੀ ਬੈਠ ਬੇ ਲਾਇਕ ਸੁਮੁਖ ਖਰੇ ਦਰਸੈ ਜੈ ਪਾਇਕ।
ਮਹਾਰਾਜ ਜੀ ਨੂੰ ਹੁਣ ਆਪਣੀ ਮਤ ਨੂੰ ਸਿਆਣਾ ਜਾਣ ਕੇ ਨਾ, ਵੀ ਭਾਈ ਰਾਮਾ ਜੀ ਵੀ ਮੈਂ ਸਿਆਣਾ ਤੇ ਆਪਣੀ ਮਤ ਨੂੰ ਸਿਆਣਾ ਜਾਣ ਕੇ ਬੋਲੇ, ਕਹਿਣ ਲੱਗੇ ਮਹਾਰਾਜ ਜੀ ਵੇਖੋ ਥੜਾ ਬੜਾ ਸੋਹਣਾ ਬਣਿਆ, ਵੀ ਇਸ ਥੜੇ ਤੇ ਜਦੋਂ ਤੁਸੀਂ ਬੈਠੋਗੇ ਨਾ ਤੇ ਦੂਰ ਤੱਕ ਸੰਗਤਾਂ ਬੈਠੀਆਂ ਤੁਹਾਡਾ ਦਰਸ਼ਨ ਕਰ ਸਕਣਗੀਆਂ, ਸਾਰੀਆਂ ਸੰਗਤਾਂ ਨੂੰ ਭਾਵੇਂ ਕੋਈ ਖਲੋ ਕੇ ਦਰਸ਼ਨ ਕਰੇ ਭਾਵੇਂ ਕੋਈ ਬਹਿ ਕੇ ਦਰਸ਼ਨ ਕਰੇ, ਤੁਸੀਂ ਇਸ ਥੜੇ ਤੇ ਬੈਠੋਗੇ ਤੇ ਦੂਰ ਤੱਕ ਸਾਰਿਆਂ ਨੂੰ ਦਰਸ਼ਨ ਹੋਣਗੇ ਤੁਹਾਡੇ, ਸਾਰਿਆਂ ਨੂੰ ਤੁਹਾਡੇ ਦੀਦਾਰ ਹੋਣਗੇ।
ਮੇਰੋ ਦੋਸ਼ ਨਾ ਮੈਂ ਕੋਈ,
ਮਹਾਰਾਜ ਇਹਦੇ ਚ ਮੇਰੀ ਕੋਈ ਕਮਜ਼ੋਰੀ ਨਹੀਂ ਹੈ, ਮੈਂ ਤਾਂ ਥੜਾ ਆਪਣੇ ਵੱਲੋਂ ਪੂਰਾ ਵਧੀਆ ਬਣਾਇਆ, ਮੇਰਾ ਇਹਦੇ ਵਿਚ ਕੋਈ ਦੋਸ਼ ਨਹੀਂ ਹੈ, ਜਿਵੇਂ ਤੁਸੀਂ ਦੱਸਿਆ ਸੀ ਉਸੇ ਤਰ੍ਹਾਂ ਬਣਾਇਆ ਹੈ।
ਕੀਨ ਯਤਨ ਮੈਂ ਭਲੇ ਸੁਧਾਰੇ ਜਿਮ ਰਾਵਣ ਨੇ ਰੀਤੀ ਉਚਾਰੀ।
ਮਹਾਰਾਜ ਮੈਂ ਤਾਂ ਪੂਰਾ ਯਤਨ ਕੀਤਾ ਵੀ ਆਪਣੇ ਵੱਲੋਂ ਜਿਵੇਂ ਤੁਸੀਂ ਹੁਕਮ ਕੀਤਾ ਸੀ ਤੁਹਾਡੇ ਹੁਕਮ ਦੇ ਅਨੁਸਾਰ ਇਨ ਬਿਨ ਉਸੇ ਤਰ੍ਹਾਂ ਥੜਾ ਰਚਿਆ। ਮਾੜੀ ਮੋਟੀ ਵੀ ਮੈਂ ਕੰਧ ਇਧਰ ਉਧਰ ਨਹੀਂ ਕੀਤੀ, ਜਿਵੇਂ ਤੁਸੀਂ ਲਕੀਰ ਖਿੱਚੀ ਸੀ ਉਸੇ ਮੁਤਾਬਕ ਮੈਂ ਇਹ ਥੜੇ ਦੀ ਰਚਨਾ ਕੀਤੀ ਹੈ, ਥੜਾ ਬਣਾਇਆ। ਪਰ ਤੁਹਾਨੂੰ ਕਿਉਂ ਨਹੀਂ ਪਸੰਦ ਆਇਆ ਇਹ ਮੈਨੂੰ ਨਹੀਂ ਪਤਾ। ਭਾਈ ਰਾਮੇ ਨੇ ਤਾਂ ਆਪ ਸਿਆਣਾ ਬਣਨ ਵਾਸਤੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਟੋਕ ਕੇ ਗੱਲ ਕਹੀ।
ਇਮਰਾਮਾ ਕਹਿ ਰਹੇ ਉਕਨੇਰਾ ਸ੍ਰੀ ਗੁਰੂ ਟਹਿਵਾਈ ਤਿਸ ਬੇਰਾ।
ਭਾਈ ਰਾਮਾ ਜੀ ਕਹਿੰਦੇ ਰਹਿ ਗਏ ਵੀ ਮਹਾਰਾਜ ਥੜਾ ਬੜਾ ਸੁੰਦਰ ਬਣਿਆ, ਇਹਦੇ ਚ ਕੋਈ ਕਮੀ ਨਹੀਂ, ਇਹਦੇ ਤੇ ਤੁਸੀਂ ਬੈਠੋਗੇ ਤੇ ਸੰਗਤ ਦੂਰ ਤੱਕ ਦਰਸ਼ਨ ਕਰੇਗੀ। ਪਰ ਮਹਾਰਾਜ ਜੀ ਨੇ ਭਾਈ ਰਾਮੇ ਦੀ ਨਹੀਂ ਸੁਣੀ ਤੇ ਸੇਵਕਾਂ ਨੂੰ ਕਿਹਾ ਵੀ ਢਾ ਦਿਓ, ਨਾਲ ਜਿਹੜੇ ਹੋਰ ਸੇਵਾਦਾਰ ਸੀ ਸੇਵਾਦਾਰਾਂ ਨੂੰ ਕਹਿ ਕੇ ਮਹਾਰਾਜ ਜੀ ਨੇ ਸਾਰਾ ਥੜਾ ਢਵਾ ਦਿੱਤਾ ਤੇ ਸਾਰਾ ਥੜਾ ਢਾ ਕੇ ਮਿੱਟੀ ਚ ਮਿਲਾ ਦਿੱਤਾ।
ਨੀ ਕਰ ਛਰੀ ਲਕੀਰ ਨਿਕਾਰੀ ਕਯੋ ਕਰੋ ਇਸ ਰੀਤ ਸੁਧਾਰੇ।
ਮਹਾਰਾਜ ਜੀ ਨੇ ਦੁਬਾਰਾ ਫੇਰ ਹੱਥ ਦੀ ਜਿਹੜੀ ਛੜੀ ਸੀ ਨਾ ਉਹਦੇ ਨਾਲ ਦੁਬਾਰਾ ਲਕੀਰ ਖਿੱਚੀ ਤੇ ਦੁਬਾਰਾ ਲਕੀਰ ਖਿੱਚ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਰਾਮਿਆ ਹੁਣ ਏਦਾਂ ਥੜਾ ਬਣਾਈ ਵੇਖੀਏ, ਲਕੀਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਥੜਾ, ਬਿਲਕੁਲ ਇਸ ਲਕੀਰ ਦੀ ਸੇਧ ਵਿਚ ਕੰਧ ਹੋਣੀ ਚਾਹੀਦੀ ਹੈ, ਇਸ ਲਕੀਰ ਤੋਂ ਥੜਾ ਬਾਹਰ ਨਹੀਂ ਜਾਣਾ ਚਾਹੀਦਾ। ਲਕੀਰ ਖਿੱਚ ਕੇ ਸਤਿਗੁਰਾਂ ਨੇ ਆਪ ਦੱਸ ਦਿੱਤਾ ਵੀ ਇੱਥੇ ਥੜਾ ਬਣਾ ਦਿਓ।
ਕਹਿੰਦੇ ਚੱਲ ਦੂਸਰ ਦਿਸ਼ ਗਏ ਰਾਮਦਾਸ ਟਿਕ ਠਾਂਦੇ ਪਏ।
ਭਾਈ ਰਾਮੇ ਨਾਲ ਵਾਰਤਾਲਾਪ ਕਰਕੇ ਸਤਿਗੁਰੂ ਜੀ ਦੂਜੇ ਪਾਸੇ ਆ ਗਏ ਜਿੱਧਰ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਨੇ ਥੜਾ ਬਣਾਇਆ ਸੀ, ਉਥੇ ਆ ਗਏ ਜਿੱਥੇ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਖਲੋਤੇ ਸਨ।
ਪਵੇ ਅਰਬਿੰਦ ਬੰਦ ਨਾ ਕਰਕੇ ਖਰੋ ਰਿਓ ਨਿਜ ਗਰੀਬ ਨਿਹੁਰ ਕੈ।
ਸਤਿਗੁਰਾਂ ਦੇ ਚਰਨਾਂ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਮੱਥਾ ਟੇਕਿਆ। ਜਦੋਂ ਅਮ ਗੁਰੂ ਸਾਹਿਬ ਜੀ ਕੋਲ ਆਏ ਨਾ ਤੇ ਸ੍ਰੀ ਰਾਮਦਾਸ ਜੀ ਨੇ ਨਮਸਕਾਰ ਕੀਤੀ ਚਰਨਾਂ ਤੇ ਸਿਰ ਨੀਵਾ ਕਰਕੇ ਤੇ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖਲੋ ਗਏ। ਥੜਾ ਬਣ ਕੇ ਤਿਆਰ ਹੋ ਚੁੱਕਾ ਸੀ ਤੇ ਆਪ ਸ੍ਰੀ ਰਾਮਦਾਸ ਜੀ ਮਹਾਰਾਜ ਹੱਥ ਜੋੜ ਕੇ ਸਿਰ ਨੀਵਾ ਕਰਕੇ ਖਲੋਤੇ ਹਨ।
ਸ੍ਰੀ ਗੁਰੂ ਅਮਰਦਾਸ ਭਿਖ ਕਯੋ ਹਮਰੋ ਆਸ਼ਾ ਤੈਨੈ ਲਯੋ।
ਬੜੇ ਵੱਲ ਵੇਖ ਕੇ ਸ੍ਰੀ ਰਾਮਦਾਸ ਜੀ ਨੂੰ ਵੀ ਪਰਖਣਾ ਸੀ ਨਾ, ਸੰਗਤ ਨੂੰ ਵੀ ਵਿਖਾਣਾ ਸੀ ਕਿ ਕਿਹਦੇ ਵਿਚ ਜ਼ਿਆਦਾ ਪ੍ਰੇਮ ਹੈ, ਭਾਵਨਾ ਕਿਹਦੇ ਵਿਚ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਰਾਮਦਾਸ ਜੀ ਤੁਸੀਂ ਸਾਡੇ ਮਨ ਦਾ ਆਸ਼ਾ ਨਹੀਂ ਸਮਝਿਆ, ਤੁਸੀਂ ਸਾਡੀ ਗੱਲ ਜਿਹੜੀ ਅਸੀਂ ਤੁਹਾਨੂੰ ਸਮਝਾ ਕੇ ਗਏ ਸੀ ਉਹਨੂੰ ਤੁਸੀਂ ਚੰਗੀ ਤਰ੍ਹਾਂ ਸਮਝਿਆ ਨਹੀਂ।
ਜਥਾ ਬਤਾਈ ਤਥਾ ਨਾ ਕਰੀ ਬਕਰ ਪੀਤ ਰਚ ਕੀਨਤ ਥਰੀ।
ਜਿੱਦਾਂ ਅਸੀਂ ਦੱਸ ਕੇ ਗਏ ਸੀ ਨਾ ਉਦਾਂ ਨਹੀਂ ਬਣਾਇਆ ਤੁਸੀਂ ਥੜਾ, ਜਿਵੇਂ ਅਸੀਂ ਲਕੀਰ ਖਿੱਚੀ ਸੀ ਤੁਹਾਨੂੰ ਦੱਸਿਆ ਸੀ ਵੀ ਇਸ ਢੰਗ ਦਾ ਥੜਾ ਬਣਾਉਣਾ, ਆ ਥੜਾ ਸਹੀ ਨੀ ਬਣਿਆ, ਵੇਖੋ ਆ ਕੰਧ ਵੀ ਵਿੰਗੀ ਹੈ ਤੁਹਾਡੀ। ਬੱਕਰ ਭੀਤ, ਬੱਕਰ ਕਹਿੰਦੇ ਨੇ ਟੇਢੀ ਨੂੰ, ਭੀਤ ਕਹਿੰਦੇ ਨੇ ਕੰਧ ਨੂੰ, ਆ ਜਿਹੜੀ ਤੁਹਾਡੀ ਕੰਧ ਬਣਾਈ ਹੋਈ ਹੈ ਥੜੇ ਦੀ ਰਾਮਦਾਸ ਜੀ ਇਹ ਸਹੀ ਨੀ ਬਣੀ, ਇਹ ਕੰਧ ਤੁਹਾਡੀ ਬਣਾਈ ਹੋਈ ਟੇਢੀ ਹੈ।
ਭਈ ਨਾ ਬੈਠਣ ਚਿੱਤ ਹਮਾਰੇ ਇਸ ਕਾਰਨ ਤੇ ਕਰੋ ਬਿਦਾਰੇ।
ਥੜਾ ਤਾਂ ਸਾਡੇ ਬੈਠਣ ਯੋਗ ਬਣਿਆ ਹੀ ਨਹੀਂ, ਇਹਦੇ ਤੇ ਥੋੜੀ ਅਸੀਂ ਬੈਠਾਂਗੇ ਟੇਢੀ ਕੰਧ ਵਾਲੇ ਥੜੇ ਤੇ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਇਹਦਾ ਥੜਾ ਟੇਢਾ ਜਿਹਾ ਬਣਿਆ ਹੈ, ਕੰਧ ਟੇਢੀ ਜੀ ਬਣੀ ਹੈ, ਇਹਦੇ ਤੇ ਭਲਾ ਅਸੀਂ ਕਿਵੇਂ ਬੈਠਾਂਗੇ, ਸਾਡੇ ਬੈਠਣ ਯੋਗ ਨਹੀਂ, ਇਸ ਕਰਕੇ ਇਹ ਥੜਾ ਤੁਸੀਂ ਢਾ ਦਿਓ, ਇਹ ਥੜਾ ਤੁਸੀਂ ਢਾ ਕੇ ਦੁਬਾਰਾ ਬਣਾਓ।
ਗੁਰ ਤੇ ਸੁਣ ਸੰਕਟ ਮਨ ਵਹਿ ਕੇ ਤਤਕਾਲ ਨਿਜ ਹੱਥ ਗਿਰਾ ਕੇ।
ਸਤਿਗੁਰਾਂ ਦਾ ਜਦੋਂ ਇਹ ਬਚਨ ਸੁਣਿਆ ਨਾ ਇਕਦਮ ਸ੍ਰੀ ਰਾਮਦਾਸ ਸਾਹਿਬ ਜੀ ਡਰ ਗਏ ਤੇ ਭੈ ਭੀਤ ਹੋ ਕੇ ਉਸੇ ਵੇਲੇ ਸਾਰਾ ਥੜਾ ਢਾ ਕੇ ਮਿੱਟੀ ਚ ਥੱਲੇ ਮਿਲਾ ਦਿੱਤਾ। ਮਹਾਰਾਜ ਸਤ ਬਚਨ ਜੇ ਚੰਗਾ ਨਹੀਂ ਬਣਿਆ ਤੇ ਉਸੇ ਵੇਲੇ ਢਾ ਦਿੱਤਾ। ਭਾਈ ਰਾਮੇ ਨੇ ਤਾਂ ਕਈ ਗੱਲਾਂ ਕਹੀਆਂ ਤੇ ਉਹ ਵੀ ਆਪ ਨੇ ਢਾਇਆ, ਸਤਿਗੁਰਾਂ ਦੇ ਦਾਸਾਂ ਨੇ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਤੁਸੀਂ ਢਾ ਦੇ, ਪਰ ਜਦੋਂ ਗੁਰੂ ਰਾਮਦਾਸ ਜੀ ਨੂੰ ਕਿਹਾ ਤੇ ਮਹਾਰਾਜ ਜੀ ਨੇ ਆਪ ਹੀ ਸਾਰਾ ਥੜਾ ਢਾ ਕੇ ਉਸੇ ਵੇਲੇ ਥੱਲੇ ਸੁੱਟ ਦਿੱਤਾ।
ਨਮਰੋਏ ਬੂਜੀ ਬਿਦ ਫੇਰੀ ਬਖਸ਼ੋ ਅਬੈ ਅਵਗਿਆ ਮੇਰੀ।
ਬੜੇ ਬਿਨਮਰ ਹੋ ਕੇ ਨਾ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਖਲੋਤੇ, ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ, ਅਵਗਿਆ ਹੋ ਗਈ ਹੈ ਗੁਰਸਿੱਖੀ, ਜਿੱਥੇ ਭੁੱਲ ਹੁੰਦਿਆਂ ਹੋਇਆ ਨਾ ਵੀ ਇਹ ਮਨ ਕਰ ਲੈਣਾ, ਕਬੂਲ ਕਰ ਲੈਣਾ ਕਿ ਮੈਂ ਗੁਨਾਹਾਂ ਦਾ ਭਰਿਆ ਹੋਇਆ, ਭੁੱਲਾਂ ਦਾ ਭਰਿਆ ਹੋਇਆ, ਤੇ ਸਾਹਿਬ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰਕੇ ਕਹਿੰਦੇ, ਮਹਾਰਾਜ ਗਰੀਬ ਨਵਾਜ਼ ਸਾਹਿਬ, ਮੇਰੇ ਕੋਲੋਂ ਅਵਗਿਆ ਹੋ ਗਈ, ਮੇਰੇ ਕੋਲੋਂ ਭੁੱਲ ਹੋ ਗਈ ਹੈ।
ਮੈਂ ਮਤੀਨ ਸਕਿਓ ਨੈ ਜਾਨ, ਗੌਰ ਬਤਾਵੋ ਕਿਰਪਾ ਨਿਧਾਨ।
ਤੁਸੀਂ ਬਖਸ਼ੰਦ ਹੋ, ਮੈਂ ਗੁਨਾਹ ਕਰ ਬੈਠਾ, ਮੇਰੇ ਕੋਲੋਂ ਭੁੱਲ ਹੋ ਗਈ, ਤੁਸੀਂ ਬਖਸ਼ ਲੋ। ਤੇ ਗਰੀਬ ਨਵਾਜ਼ ਸਾਹਿਬ, ਸੱਚੇ ਪਾਤਸ਼ਾਹ, ਮੈਂ ਮਤ ਤੋਂ ਹੀਣਾ, ਤੁਹਾਡੀ ਮਹਿਮਾ ਜਾਣ ਨਹੀਂ ਸਕਿਆ, ਜਿਵੇਂ ਤੁਸੀਂ ਦੱਸਿਆ ਮੈਂ ਜਾਣ ਨਹੀਂ ਸਕਿਆ, ਮੇਰੀ ਮਤ ਥੋੜੀ। ਤੇ ਮਹਾਰਾਜ ਹੁਣ ਕਿਰਪਾ ਕਰਕੇ ਦੁਬਾਰਾ ਦੱਸ ਦਿਓ, ਇਹ ਕਿਰਪਾ ਨਿਧਾਨ, ਮੈਨੂੰ ਦੁਬਾਰਾ ਦੱਸ ਦਿਓ ਵੀ ਇਹ ਥੜਾ ਕਿਸ ਤਰ੍ਹਾਂ ਬਣਾਉਣਾ, ਮੈਂ ਉਸੇ ਤਰ੍ਹਾਂ ਬਣਾ ਦਿੰਨਾ।
ਸਭ ਸਤਿਗੁਰ ਨੇ ਕੀਨ ਲਕੀਰ, ਅਪਰ ਬਤਾਈ ਸਭ ਤਤਬੀਰ।
ਮਹਾਰਾਜ ਜੀ ਨੇ ਫਿਰ ਹੱਥ ਵਿਚ ਛੜੀ ਫੜੀ, ਉਹਦੇ ਨਾਲ ਲਕੀਰ ਖਿੱਚ ਦਿੱਤੀ ਤੇ ਸਾਰੀ ਤਦਬੀਰ ਦੱਸ ਦਿੱਤੀ ਵੀ ਏਦਾਂ ਦਾ ਥੜਾ ਬਣਾਉਣਾ, ਇੰਨਾ ਚੌੜਾ, ਇਤਨਾ ਉੱਚਾ ਹੋਵੇ, ਇਤਨੀ ਲੰਬਾਈ ਹੋਵੇ, ਏਦਾਂ। ਸਤਿਗੁਰੂ ਜੀ ਨੇ ਸਾਰੇ ਥੜੇ ਬਾਰੇ ਦੱਸ ਦਿੱਤਾ।
ਕਰੋ ਚਿਨਾਵਨ ਦੋਨੋ ਫੇਰੇ, ਇਮ ਕੈ ਸ਼੍ਰੀ ਗੁਰ ਗਮਨੇ ਡੇਰੇ।
ਆਖਿਆ ਵੀ ਦੋਵੇਂ ਦੁਬਾਰਾ ਥੜਾ ਬਣਾਓ, ਭਾਈ ਰਾਮਾ ਜੀ ਵੀ ਬਣਾਉਣ ਤੇ ਤੁਸੀਂ ਵੀ ਦੁਬਾਰਾ ਬਣਾਓ। ਤੇ ਏਦਾਂ ਕਹਿ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵਾਪਸ ਆਪਣੇ ਡੇਰੇ ਤੇ ਆਏ ਹਨ।
ਨਿਸ਼ਾ ਬਿਤੇ ਉੱਠ ਕਰ ਬੁਨਸਾਰ, ਲਗੇ ਕਰਾਮਨ ਦੋਨੋ ਕਾ।
ਰਾਤ ਬਤੀਤ ਹੋ ਗਈ, ਅਗਲਾ ਦਿਨ ਚੜਿਆ ਤੇ ਸਵੇਰੇ ਸਵੇਰੇ ਸਵਖਤੇ ਹੀ ਭਾਈ ਰਾਮਾ ਜੀ ਵੀ ਔਰ ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਵੀ ਜਿਵੇਂ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਉਸੇ ਅਨੁਸਾਰ ਸੇਵਾ ਕਰਨ ਲੱਗੇ, ਥੜੇ ਬਣਾਉਣ ਲੱਗੇ।
ਜਿਮ ਤੀਨੋ ਸਤਿਗੁਰ ਫੁਰਮਾਵਨ, ਤਿਮ ਸੁਚੇਤ ਲਾਗ ਬਨਾਵਨ।
ਜਿਵੇਂ ਸਤਿਗੁਰਾਂ ਨੇ ਫੁਰਮਾਇਆ ਸੀ, ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ ਸੀ ਉਸੇ ਤਰ੍ਹਾਂ ਭਾਈ ਰਾਮਾ ਜੀ ਔਰ ਸ਼੍ਰੀ ਰਾਮਦਾਸ ਜੀ ਮਹਾਰਾਜ ਦੋਵੇਂ ਥੜਿਆਂ ਦੀ ਰਚਨਾ ਕਰ ਰਹੇ ਨੇ, ਥੜਿਆਂ ਦੀ ਚਿਣਵਾਈ ਕਰ ਰਹੇ ਨੇ।
ਬਲੀ ਰੀਤ ਸਾਂ ਜੁਗਲ ਸੁਧਾਰੀ, ਪੰਥ ਈਟ ਕਾ ਸੁੰਦਰ ਸਾਰੇ।
ਬੜੇ ਪ੍ਰਕਾਰ ਨਾਲ ਦੋਵੇਂ ਥੜੇ ਰਚਣ ਲੱਗੇ, ਬੜੇ ਢੰਗ ਦੇ ਨਾਲ ਗਾਰਾ ਤੇ ਇੱਟਾਂ ਲਾ ਕੇ ਤੇ ਗਾਰੇ ਤੇ ਇੱਟਾਂ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਥੜਾ ਰਚਣ ਲੱਗੇ। ਹੁਣ ਸਿੱਧਾ ਕਰ ਕਰਕੇ ਥੜਾ ਰਚਦੇ ਹਨ।
ਸ਼੍ਰੀ ਗੁਰੂ ਸਿਆਣਿਓ ਸਾਈਂ ਕਾਲ, ਚਲੇ ਬਾਵਲੀ ਦਿਸ਼ਾ ਕਿਰਪਾਲ।
ਸ਼ਾਮ ਦਾ ਸਮਾਂ ਹੋਇਆ, ਸਾਰਾ ਦਿਨ ਸੇਵਾ ਕਰਦਿਆਂ ਬੀਤ ਗਿਆ, ਥੜੇ ਬਣ ਗਏ, ਤਿਆਰ ਹੋ ਗਏ। ਤੇ ਇੰਨੇ ਨੂੰ ਸ਼ਾਮ ਦੇ ਸਮੇਂ ਫਿਰ ਬੌਲੀ ਸਾਹਿਬ ਵੱਲ ਸਤਿਗੁਰੂ ਜੀ ਨੇ ਗੇੜਾ ਮਾਰਿਆ, ਗੁਰੂ ਅਮਰਦਾਸ ਸਾਹਿਬ ਜੀ ਨੇ। ਤੇ ਸ਼ਾਮ ਦੇ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੌਲੀ ਸਾਹਿਬ ਵੱਲੋਂ ਜਦੋਂ ਚੱਲ ਕੇ ਆਏ,
ਪ੍ਰਥਮ ਜਹਾਂ ਰਾਮੇ ਨੇ ਕਰੇ ਅਨ ਬਿਲੋਕਨ ਕੀਨਤ ਥੜੀ।
ਜਿੱਥੇ ਭਾਈ ਰਾਮੇ ਨੇ ਪਹਿਲਾਂ ਥੜਾ ਬਣਾਇਆ ਸੀ ਨਾ, ਉਥੇ ਸਤਿਗੁਰੂ ਜੀ ਫੇਰ ਆ ਗਏ। ਪਹਿਲਾਂ ਭਾਈ ਰਾਮੇ ਦੇ ਥੜੇ ਦੇ ਕੋਲ ਆ ਕੇ ਸਤਿਗੁਰੂ ਜੀ ਖਲੋ ਕੇ ਵੇਖਣ ਲੱਗੇ।
ਕਯੋ ਤਾਂ ਇਹ ਕਰੀ ਨਾ ਆਛੀ, ਤਥਾ ਬਨੀ ਨਾ ਜਥਾ ਹਮ ਬਾਛੇ।
ਫਿਰ ਬੋਲੇ ਕਹਿੰਦੇ, ਭਾਈ ਰਾਮਾ ਜੀ ਥੜਾ ਫੇਰ ਨੀ ਚੰਗਾ ਬਣਾਇਆ, ਜਿਵੇਂ ਸਾਡੇ ਮਨ ਨੂੰ ਚਾਹੀਦਾ ਸੀ ਉਦਾਂ ਦਾ ਨਹੀਂ ਬਣਾਇਆ, ਜਿਵੇਂ ਸਾਡੇ ਮਨ ਦੀ ਇੱਛਾ ਸੀ ਉਸ ਤਰ੍ਹਾਂ ਦਾ ਥੜਾ ਨਹੀਂ ਬਣ ਸਕਿਆ।
ਕਰੋ ਬਿਦਾਰਨ ਫੇਰ ਬਨਾਵੋ, ਬਿਨ ਮਤ ਤੇ ਸ਼ੰਬਾਦ ਕਰਾਵੋ।
ਸਾਹਿਬ ਕਹਿਣ ਲੱਗੇ, ਭਾਈ ਰਾਮਾ ਜੀ ਥੜਾ ਢਾ ਕੇ ਨਾ ਦੁਬਾਰਾ ਫੇਰ ਬਣਾਓ, ਕਿ ਦਿਮਾਗ ਨਾਲ ਬਣਾਓ, ਕੋਈ ਸੁਰਤੀ ਵੀ ਲਾਓ ਆਪਣੀ, ਵੀ ਸੋਜੀ ਦੇ ਨਾਲ ਥੜਾ ਬਣਾਓ, ਵੀ ਕਿਉਂ ਅਜਾਈ ਮਿਹਨਤ ਕਰੀ ਜਾਂਦੇ ਹੋ, ਦੋ ਦਿਨ ਹੋ ਗਏ ਤੁਹਾਨੂੰ ਥੜਾ ਬਣਾਉਂਦੇ ਆ, ਤੇ ਮਤ ਲਾ ਕੇ ਚੰਗੀ ਤਰ੍ਹਾਂ ਸੁਰਤੀ ਨਾਲ ਧਿਆਨ ਦੇ ਨਾਲ ਥੜਾ ਬਣਾਓ, ਤੇ ਇਹ ਥੜਾ ਜਿਹੜਾ ਹੁਣ ਬਣਿਆ ਸਹੀ ਨਹੀਂ ਬਣਿਆ, ਇਹਨੂੰ ਢਾ ਕੇ ਦੁਬਾਰਾ ਬਣਾਓ।
ਸੁਣ ਰਾਮੇ ਨਿਜ ਹਿਰਦੇ ਵਿਚਾਰਾ, ਮੈਂ ਨੀਕੇ ਥਲ ਥੜੀ ਸੁਧਾਰਾ।
ਭਾਈ ਸਾਹਿਬ ਭਾਈ ਰਾਮਾ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਵੀ ਮੈਂ ਥੜਾ ਮਾੜਾ ਨਹੀਂ ਬਣਾਇਆ, ਮੈਂ ਥੜਾ ਤਾਂ ਬੜੇ ਚੰਗੇ ਢੰਗ ਨਾਲ ਬਣਾਇਆ ਹੈ।
ਕਹਿਣ ਲੱਗੀ ਉਹ ਮੈਂ ਤਥਾ ਬਣਾਈ, ਜਿਸ ਬਿਦ ਤੁਮਨੇ ਦੀਨ ਬਤਾਏ।
ਰਾਮਾ ਜੀ ਕਹਿੰਦੇ, ਸਤਿਗੁਰੂ ਜੀ ਵੀ ਮੈਂ ਥੜਾ ਜਿਵੇਂ ਤੁਸੀਂ ਕਿਹਾ ਸੀ ਨਾ, ਜਿਵੇਂ ਆਪ ਜੀ ਦਾ ਹੁਕਮ ਹੋਇਆ ਸੀ ਉਸੇ ਤਰ੍ਹਾਂ ਦਾ ਮੈਂ ਥੜਾ ਬਣਾਇਆ, ਰੰਚਕ ਮਾਤਰ ਵੀ ਉਹਦੇ ਚ ਕੋਈ ਫੇਰ ਬਦਲ ਨਹੀਂ ਕੀਤਾ।
ਬਨੀ ਰੁਚਿਰ ਬੈਠਵ ਕੇ ਜੋਗ ਦੇਖਤ ਕਰੇ ਸਰਾਹਨ ਲੋਗ,
ਬੈਠਣ ਦੇ ਯੋਗ ਥੜੀ ਬਣੀ ਆ, ਵੀ ਇਹਦੇ ਵਿਚ ਕਿਹੜਾ ਕੋਈ ਕਮੀ ਆ, ਬਿਲਕੁਲ ਸਿੱਧੀ ਕੰਧ ਬਣੀ ਹੈ ਜਿਵੇਂ ਤੁਸੀਂ ਕਿਹਾ ਸੀ ਉਸ ਤਰ੍ਹਾਂ ਬਣੀ। ਜਿਹੜਾ ਵੀ ਵੇਖ ਕੇ ਗਿਆ ਸਾਰਿਆਂ ਨੇ ਸਲਾਹਿਆ, ਸਾਰੇ ਕਹਿੰਦੇ ਨੇ ਜੀ ਥੜਾ ਬੜਾ ਸੁੰਦਰ ਬਣ ਗਿਆ, ਗੁਰੂ ਸਾਹਿਬ ਜੀ ਇਹਦੇ ਤੇ ਬੈਠ ਕੇ ਬੜੇ ਚੰਗੇ ਲੱਗਿਆ ਕਰਨਗੇ, ਸੋਹਣੇ ਲੱਗਿਆ ਕਰਨਗੇ, ਪਰ ਤੁਹਾਨੂੰ ਪਤਾ ਨੀ ਕਿਉਂ ਨੀ ਇਹ ਥੜਾ ਚੰਗਾ ਲੱਗ ਰਿਹਾ।
ਮੈਂ ਕੈਸੇ ਕਰ ਦਿਓ ਟਾਈ ਇਸ ਤੇ ਆਚੀ ਕਿਆ ਬਣ ਜਾਏ।
ਮੈਂ ਇਹ ਥੜਾ ਭਲਾ ਹੁਣ ਕਿਉਂ ਢਾਵਾਂ, ਮੈਂ ਤਾਂ ਮਿਹਨਤ ਕਰਕੇ ਬਣਾਇਆ ਤੇ ਮੈਂ ਆਪਣੀ ਮਿਹਨਤ ਹੁਣ ਅਜਾਈ ਕਿਵੇਂ ਜਾਣਦਿਆਂ, ਮੈਂ ਨੀ ਢਾਣਾ। ਤੇ ਨਾਲੇ ਸਤਿਗੁਰੂ ਜੀ ਇਹਦੇ ਤੋਂ ਵਧੀਆ ਥੜਾ ਤਾਂ ਹੋਰ ਬਣ ਹੀ ਨਹੀਂ ਸਕਦਾ, ਇਹੀ ਸਭ ਤੋਂ ਅਖੀਰੀ ਥੜਾ, ਇਹਦੇ ਤੋਂ ਵਧੀਆ ਥੜਾ ਹੋਰ ਕੋਈ ਬਣਾ ਹੀ ਨਹੀਂ ਸਕਦਾ ਤੇ ਨਾ ਹੀ ਬਣ ਸਕਦਾ।
ਤਬ ਸਤਿਗੁਰ ਨੇ ਦਈ ਟਾਏ ਕਰੀ ਕਾਰ ਪੁਨ ਭਲੇ ਬਤਾਏ।
ਮਹਾਰਾਜ ਜੀ ਨੇ ਆਪ ਹੁਕਮ ਕੀਤਾ, ਕਹਿੰਦੇ ਵੀ ਢਵਾ ਦਿਓ, ਜਿਹੜੇ ਲਾਗੇ ਦਾਸ ਕੜੇ ਕਹਿੰਦੇ ਢਾ ਦਿਓ ਵੀ ਚੰਗਾ ਨੀ ਬਣਿਆ। ਦਾਸਾਂ ਨੇ ਫੇਰ ਉਸੇ ਵੇਲੇ ਭਾਈ ਰਾਮਾ ਜੀ ਹੁਣ ਕੀ ਕਹਿੰਦੇ ਵੀ ਮੈਂ ਨੀ ਢਾਣ ਦੇਣਾ, ਲਾਗੇ ਖੜੇ ਵੇਖੀ ਜਾਣ ਤੇ ਨਾਲੇ ਮਨ ਚ ਝੂਰੀ ਜਾਣ। ਤੇ ਸੇਵਾਦਾਰਾਂ ਨੇ ਫਿਰ ਉਸੇ ਵੇਲੇ ਸਾਰਾ ਥੜਾ ਢਾ ਕੇ ਰੱਖ ਦਿੱਤਾ।
ਇਸ ਪ੍ਰਕਾਰ ਕੀ ਜੈ ਸ਼ੁਭ ਥੜੀ ਸੁਰਤ ਸੰਭਾਰੋ ਔਰ ਮੈਂ ਧਰੇ।
ਫਿਰ ਮਹਾਰਾਜ ਜੀ ਨੇ ਸੋਟੀ ਨਾਲ ਲਕੀਰ ਖਿੱਚਦੇ ਤੇ ਖਿੱਚ ਕੇ ਤੇ ਕਹਿਣ ਲੱਗੇ ਭਾਈ ਰਾਮਾ ਜੀ ਏਦਾਂ ਬਣਾਉਣਾ ਹੁਣ ਥੜਾ, ਵੇਖ ਲੋ ਧਿਆਨ ਨਾਲ ਤੇ ਸੋਝੀ ਦੇ ਨਾਲ ਕੰਮ ਕਰੋ, ਏਦਾਂ ਬਿਨਾਂ ਸੋਝੀ ਤੋਂ ਸੇਵਾ ਨਹੀਂ ਹੁੰਦੀ, ਸੇਵਾ ਵੀ ਜਿਹੜੀ ਆ ਉਹ ਸੋਝੀ ਨਾਲ ਹੁੰਦੀ ਹੈ, ਤੇ ਸਮਝ ਦੇ ਨਾਲ ਮਤ ਦੇ ਨਾਲ ਆਪਣਾ ਥੜਾ ਬਣਾਓ।
ਰਾਮਦਾਸ ਕੀ ਦਿਸ਼ ਚੱਲ ਗਏ ਫੇਰ ਥਰੀ ਕੋ ਚਿਰਤ ਭਏ।
ਭਾਈ ਰਾਮੇ ਨੂੰ ਕਹਿ ਕੇ ਤੇ ਸਤਿਗੁਰੂ ਜੀ ਸ੍ਰੀ ਰਾਮਦਾਸ ਜੀ ਮਹਾਰਾਜ ਜੀ ਵੱਲ ਆ ਗਏ। ਉਧਰ ਆ ਕੇ ਗੁਰੂ ਅਮਰਦਾਸ ਜੀ ਨੇ ਜਦੋਂ ਥੜਾ ਬਣਿਆ ਵੇਖਿਆ ਸ੍ਰੀ ਰਾਮਦਾਸ ਜੀ ਦਾ, ਤੇ ਵੇਖ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਬੋਲੇ,
ਇਹ ਤੈਨੀ ਕੀ ਨਹੀਂ ਬਣਾਈ ਬੈਠ ਬੇਕਾਰ ਹਮੋ ਨਾ ਭਾਈ।
ਲਾਉਂਦਿਆਂ ਕਹਿਣ ਲੱਗੇ ਰਾਮਦਾਸ ਜੀ ਇਹ ਥੜਾ ਸਹੀ ਨਹੀਂ ਬਣਿਆ, ਚੰਗਾ ਨਹੀਂ ਬਣਿਆ, ਫਿਰ ਇਹ ਮਾੜਾ ਬਣਾ ਦਿੱਤਾ, ਇਹ ਟੇਢਾ ਬਣ ਗਿਆ, ਫਿਰ ਸਹੀ ਨਹੀਂ ਬਣਿਆ, ਇਹ ਸਾਡੇ ਬੈਠਣ ਦੇ ਯੋਗ ਨਹੀਂ ਹੈ।
ਕਰੋ ਬਿਦਾਰਨ ਰੱਖੋ ਨਾਏ ਕਯੋ ਨਾ ਲਖਿਓ ਤੁਮੋ ਮਨ ਮਾਏ।
ਮਹਾਰਾਜ ਜੀ ਕਹਿੰਦੇ ਨੂੰ ਢਾ ਦਿਓ, ਇਹ ਨੀ ਰੱਖਣ ਦੇ ਯੋਗ, ਇਹਦੇ ਉਹਨੂੰ ਢਾ ਕੇ ਇਹਦੀ ਥਾਂ ਤੇ ਦੁਬਾਰਾ ਨਵੇਂ ਢੰਗ ਦੇ ਨਾਲ ਚੰਗੀ ਸੁਰਤੀ ਦੇ ਨਾਲ ਅਕਲਮੰਦੀ ਦੇ ਨਾਲ ਦੁਬਾਰਾ ਨਵਾਂ ਥੜਾ ਬਣਾਓ।
ਸੁਣ ਸਤਿਗੁਰ ਕੇ ਬਾਕਨ ਸ਼ਨੋਨ ਧਾਨ ਕਰੀ ਕਰੇ ਮੁਖ ਮੌਨ।
ਸੁਣ ਕੇ ਨਾ ਕੰਨਾਂ ਦੇ ਵਿਚ ਸ੍ਰੀ ਰਾਮਦਾਸ ਜੀ ਨੇ ਉਸੇ ਵੇਲੇ ਫਿਰ ਥੜਾ ਢਾ ਦਿੱਤਾ। ਮਹਾਰਾਜ ਸਤ ਬਚਨ, ਇਹ ਨੀ ਆਖਿਆ ਵੀ ਮੈਂ ਨੀ ਢਾਉਣਾ, ਉਸੇ ਵੇਲੇ ਥੜਾ ਢਾ ਦਿੱਤਾ ਤੇ ਥੜਾ ਢਾ ਕੇ ਚੁੱਪ ਕਰਕੇ ਸਤਿਗੁਰਾਂ ਦੇ ਸਨਮੁਖ ਸ੍ਰੀ ਰਾਮਦਾਸ ਜੀ ਖਲੋ ਗਏ।
ਹੋਰ ਭੈ ਤਰ ਕੇ ਬੋਲਿਓ ਫੇਰ ਤੁਮਰੀ ਮਤੀ ਅਗਾਗ ਬਡੇਰ।
ਮਨ ਚ ਡਰ ਕੇ ਨਾ ਬੜਾ ਭੈ ਪੀਤ ਹੋ ਕੇ ਸ੍ਰੀ ਰਾਮਦਾਸ ਜੀ, ਗੁਰੂ ਦਾ ਭੈ ਪ੍ਰੇਮ ਤੇ ਭਾਉ ਦੋਵੇਂ ਚੀਜ਼ਾਂ ਨੇ ਗੁਰੂ ਖਾਲਸਾ ਜੀ, ਭਾਉ ਵੀ ਤੇ ਭਾਉ ਵੀ ਹੋਣਾ ਚਾਹੀਦਾ, ਪ੍ਰੇਮ ਤੇ ਭਾਉ ਦੋਵੇਂ ਇਕੱਠੇ ਹੀ ਟਿਕਦੇ ਨੇ ਹਿਰਦੇ ਵਿਚ। ਇਸ ਕਰਕੇ ਕਹਿੰਦੇ ਡਰ ਕੇ ਨਾ ਬੜੇ ਭੈ ਨਾਲ ਸਤਿਗੁਰੂ ਗੁਰੂ ਰਾਮਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਹੇ ਗਰੀਬ ਨਵਾਜ, ਆਪ ਜੀ ਦੀ ਮਤੀ ਅਗਾਧ ਬੋਧ ਹੈ, ਆਪ ਜੀ ਦੀ ਮਤ ਬੜੀ ਵਿਸ਼ਾਲ ਹੈ।
ਹਮ ਮਤ ਮੰਦ ਸਕੈ ਨੈ ਜਾਨ ਤੋ ਕਿਰਪਾ ਤੁਮ ਕਰੋ ਮਹਾਨ।
ਮਹਾਰਾਜ ਅਸੀਂ ਹਾਂ ਮਾੜੀ ਮਤ ਵਾਲੇ, ਸਾਡੀ ਹੈ ਤੁਛ ਬੁੱਧੀ, ਅਸੀਂ ਤੁਹਾਡੀ ਅਗਾਧ ਬੋਧ ਮਤੀ ਨੂੰ ਕਿਵੇਂ ਸਮਝੀਏ, ਤੁਸੀਂ ਜਿਵੇਂ ਦੱਸਦੇ ਹੋ ਸਾਡੇ ਕੋਲ ਬਣਦਾ ਨੀ ਉਸ ਤਰ੍ਹਾਂ। ਮਹਾਰਾਜ ਇਹਦੇ ਵਿਚ ਸਾਡੀ ਕਮੀ ਹੈ, ਸਾਡੀ ਮਤ ਥੋੜੀ ਹੈ, ਸਾਡੀ ਅਲਪ ਬੁੱਧੀ ਹੈ, ਤੁਛ ਬੁੱਧੀ ਹੈ।
ਸੋ ਕਿਰਪਾ ਤੁਮ ਕਰੋ ਮਹਾਨ।
ਫਿਰ ਵੀ ਮਹਾਰਾਜ ਤੁਸੀਂ ਕਿੱਡੇ ਕਿਰਪਾਲੂ ਹੋ ਵੀ ਅਸੀਂ ਬਾਰ ਬਾਰ ਭੁੱਲਾਂ ਕਰਦੇ ਹਾਂ, ਤੁਸੀਂ ਬਾਰ ਬਾਰ ਬਖਸ਼ਦੇ ਹੋ।
ਬਿਸਰ ਜਾਤੇ ਅਮਰੀ ਮਤ ਥੋਰੀ ਬਖਿਓ ਖਤਾ ਆਪ ਅਬ ਮੇਮੋਰੀ।
ਮਹਾਰਾਜ ਜਿਵੇਂ ਤੁਸੀਂ ਦੱਸ ਕੇ ਜਾਂਦੇ ਹੋ ਸਾਨੂੰ ਬਿਸਰ ਜਾਂਦਾ, ਸਾਨੂੰ ਭੁੱਲ ਜਾਂਦਾ, ਜਿਵੇਂ ਆਪ ਜੀ ਕਹਿ ਕੇ ਗਏ ਸੀ ਮੈਨੂੰ ਵਿਸਰ ਗਿਆ ਮਹਾਰਾਜ, ਮੇਰੀ ਮਤ ਥੋੜੀ ਹੈ, ਤੇ ਹੇ ਗਰੀਬ ਨਵਾਜ ਸਾਹਿਬ ਮੇਰੇ ਕੋਲੋਂ ਜਿਹੜੀ ਇਹ ਖਤਾ ਹੋ ਗਈ ਹੈ ਆਪ ਜੀ ਕਿਰਪਾ ਕਰਕੇ ਬਖਸ਼ ਲੋ, ਬਖਸ਼ ਲੋ ਬਖਸ਼ੰਦ ਹਰੀ ਜੀ, ਤੁਸੀਂ ਬੜੇ ਵੱਡੇ ਬਖਸ਼ਣਹਾਰ ਹੋ।
جس پرکار کی دیو بتائی اتراور کے ابے بنائے.
مہاراج ہن دوبارہ دس دیو ایک بار پھر کرپا کر دیو جویں تسی دسو گے میں پورا یتن کراں گا بھی اسی طرح بناواں. نالے مہاراج سچے پاتشاہ ساڈے وس تاں کچھ ہے بھی نہیں, جنی ک مت کسے نوں بخش دیو اونی ک مت نال او کم کر لیندا پاتشاہ. جویں آپ جی ہن کرپا کر کے دسو گے اسی طرح میں تھڑا بناون دا یتن کراں گا.
ہم دونوں کو سن ست گر نے کری لکیر اس بد کرو تھری تھر تیر.
مہاراج جی نے پھر لکیر کھچ کے نہ آخیا بھی پھر سنو رام داس جی ہن اس طرح بنانا تھڑا, ایہو جے ڈنگ دا تھڑا بنانا ہے کہ سندر ساڈے بیٹھن دے یوگ او تھڑا ہووے.
ہم دونوں کو پھر بتائے مند مند گمنے نج تھائے.
ایداں دونوں نو دس کے نا ستگرو جی شام دے سمے پھر واپس گرو امرداس صاحب جی اپنے نجی ستھانا تے اپنے پوتر استھان چبارا صاحب واپس آ گئے.
پئی پربات آئے پن دو لگے بنامن تھل پک سو.
رات بیت گئی اگلا دن چڑھ گیا پھر سویرے سویرے پربات ویلے دوویں آ گئے بھائی راما جی بھی شری رام داس جی. تیسری بار پھر جویں مہاراج جی حکم کر کے سی اسی طرح تھڑا بنان دی سیوا کرن لگے.
نیکی ریت سدارن کرے پنک ایٹ کا پنکت جرے.
پرکار دے نال سدھار سدھار کے پنک گارا لا کے اٹا لا کے تھڑا بناوندے ہن.
جن سگرے میں لئی بنائے دونوں دش بد کر ادکائے.
سارا دن اس طرح لگ کے سیوا کردیاں تھڑا بنا لیا, تھڑے دی رچنا کر لی بھائی رامے نے بھی اور شری رام داس جی مہاراج جی نے بھی. شام تک تھڑا بن کے بالکل تیار ہو گیا.
پن آئے گر تیسر باری لکھ نہ سکے کو میں ماں پارے.
وار ستگرو جی پھر آ گئے شام نو تھڑے ویکھن واسطے. ایسے ستگرو جنہاں دی مہما لکھی نہیں جاندی بھی کی پہ کھیڈ برتاؤندے نے, کی رمج ہے میرے ستگراں دی. اصل وچ تھڑے بناون پچھے اصلی پچھے پریوجن کیا او تاں گرو صاحب ہی جاندے سن. ستگراں دی سچی پاتشاہ جی مہاراج جی دی جڑی وڈی بھاری گت ہے او جانی نہیں پی جاندی.
اور گمبھیر تیر کے دھرتا سبین تے اتم جن چرتا.
ہردہ بڑا غیر گمبھیر ہے اور جنہاں دے چرتر بڑے اتم نے کوتک بڑے اتم نے جڑے عام سمجھ دے وچ آ ہی نہیں سکدے.
پرتھم رامے کی دش آئے کھرے تھری دش درشت لگائے.
بھائی رامے وال آئے ستگرو جی چل کے تے بھائی رامے دی تھڑی کھلو کول کھلو کے تے تھڑے وال ویکھ کے تن گرو امرداس صاحب سچے پاتشاہ جی مہاراج جی بولے.
کرو بات ہو رامے تو ہے کرو نہیں جم پاک ہے موئے.
مہاراج جی بولے کہن لگے بھائی راما جی, راما جی تھڑا پھر نہیں صحیح بنیا. تیجی بار پھر ستگرو جی آئے تے بھائی رامے نو کہندے راما جی تھڑا بالکل صحیح نہیں بنیا, جویں اسی کہا سی اس طرح نہیں بنایا.
میں پسند آئے ہمارے جم چاہت تم نہیں سدارے.
تھڑا ساڈے پسند نہیں آیا جویں اسی چاہندے سی اس طرح دا اے تھڑا تسی نہیں بنا سکے.
بہت بار سمجھاون کریو ساری کاج کربے نہ سریو.
تانو بڑی بار سمجھایا بہت میری تانو آخیا بھی تھڑا چنگے ڈنگ نال بناؤ پر تسی ساڈی گل نو سمجھ نہیں سکے اور جویں اسی کہندے سی اس طریقے نال تھڑا نہیں بنا سکے.
ان راما چتوت چت مائی اے کارن کیا لکھیت نائی.
سن کے بھائی راما جی من چ سوچن بھی گل کی آ, تیجی بار تھڑا بنا دتا ہے پر ستگرو جی نو پھر نہیں پسند پیا آؤں. من ہی من بھائی راما جی سوچی جا رہے نے.
کرت بچار تو نشچے تھانا ان کو بو شریر بردھانا.
من چ وچار کر کے بھائی راما جی نے پھر اے گل دا نشچا کیتا بھی شری گرو امرداس جی بہت زیادہ برد ہو چکے نے تے بزرگاں نو بھلن دی عادت ہوندی ہے تے او بھل جاندے نے جویں دسدے نے مڑ کے بھل جاندے نے تے ستگرو جی ہن بہت زیادہ برد ہو چکے نے.
کرس ਵਿਚਾਰ ਸੁਨਿਸ਼ਚੈ ਠਾਨਾ ਗਈ ਆਰਬਲ ਬੀਤ ਬਡੇਰੀ ਕਹਿਓ ਨਾ ਯਾਦ ਰੱਖੈ ਇਸ ਬੇਰੀ।
ਸੋਚਣ ਲੱਗੇ ਭਾਈ ਰਾਮਾ ਜੀ ਵੀ ਇਨ੍ਹਾਂ ਦੀ ਉਮਰ ਵਡੇਰੀ ਹੋ ਗਈ, ਇਨ੍ਹਾਂ ਦਾ ਵੀ ਕੋਈ ਦੋਸ਼ ਨਹੀਂ, ਤੇ ਜਿਵੇਂ ਦੱਸਦੇ ਨੇ ਉਦਾਂ ਕਹਿ ਕੇ ਮੁੜ ਕੇ ਬਾਅਦ ਵਿਚ ਆਪ ਭੁੱਲ ਜਾਂਦੇ ਨੇ ਤੇ ਮੁੜ ਕੇ ਕਸੂਰ ਸਾਡਾ ਕੱਢਦੇ ਨੇ ਵੀ ਤੁਸੀਂ ਸਹੀ ਨਹੀਂ ਬਣਾਇਆ, ਵੀ ਇਹ ਤਾਂ ਜਿਵੇਂ ਦੱਸ ਕੇ ਗਏ ਉਸੇ ਤਰ੍ਹਾਂ ਮੈਂ ਥੜਾ ਬਣਾਇਆ। ਇਹ ਦਰਅਸਲ ਆਪ ਹੀ ਦੱਸ ਕੇ ਭੁੱਲ ਜਾਂਦੇ ਨੇ ਕਿਉਂਕਿ ਬਿਰਧ ਹੋ ਚੁੱਕੇ ਨੇ।
ਹਿਮ ਠੱਟ ਮਨ ਮੈਂ ਕੀਨ ਬਖਾਨ ਜਿਮ ਤੁਮਨੇ ਮੋਏ ਕੋ ਫੁਰਮਾਨ।
ਇਹਦਾ ਸੋਚ ਕੇ ਭਾਈ ਰਾਮਾ ਜੀ ਬੋਲੇ, ਕਹਿਣ ਲੱਗੇ ਮਹਾਰਾਜ ਜੀ ਮੇਰਾ ਕੋਈ ਕਸੂਰ ਨਹੀਂ, ਮੈਂ ਤਾਂ ਥੜਾ ਉਸੇ ਤਰ੍ਹਾਂ ਬਣਾਇਆ ਜਿਵੇਂ ਤੁਸੀਂ ਕਿਹਾ ਸੀ।
ਤਥਾ ਮੈਂ ਬੁੱਧ ਬਲ ਲਾਏ ਕਹਿ ਕਰ ਆਛੇ ਸੁਧ ਮਨਵਾਏ।
ਜਿਵੇਂ ਆਪ ਜੀ ਨੇ ਕਿਹਾ ਸੀ ਉਸੇ ਤਰ੍ਹਾਂ ਮੈਂ ਆਪਣੀ ਪੂਰੀ ਸੋਝੀ ਲਾ ਕੇ ਪੂਰੀ ਅਕਲਮੰਦੀ ਦੇ ਨਾਲ ਇਹ ਥੜੇ ਦੀ ਰਚਨਾ ਕੀਤੀ ਹੈ।
ਆਪ ਕਹੋ ਜਿਮ ਬਿਸਰੈ ਫੇਰ ਇਸ ਮੈਂ ਦੋਸ਼ ਐ ਕਿਆ ਮੇਰ।
ਦਰਅਸਲ ਤੁਸੀਂ ਆਪ ਹੀ ਕਹਿ ਕੇ ਭੁੱਲ ਜਾਂਦੇ ਹੋ, ਇਹਦੇ ਚ ਮੇਰਾ ਕੀ ਦੋਸ਼ ਹੈ, ਇਹਦੇ ਚ ਮੇਰਾ ਕੀ ਕਸੂਰ ਹੈ, ਤੁਸੀਂ ਆਪ ਹੀ ਦੱਸ ਕੇ ਭੁੱਲ ਜਾਂਦੇ ਹੋ।
ਸੁਣ ਸਤਗੁਰ ਤੂਸ਼ਨ ਠਾਨੀ ਅਤ ਗੰਭੀਰ ਤੀਰ ਗੁਣ ਖਾਨੀ।
ਸਤਿਗੁਰੂ ਜੀ ਚੁੱਪ ਕਰ ਗਏ, ਹੁਣ ਨੀ ਮਹਾਰਾਜ ਜੀ ਨੇ ਕੁਝ ਬੋਲਿਆ, ਬਸ ਵਿਖਾਣਾ ਸੀ ਸਿੱਖਾਂ ਨੂੰ ਵੀ ਪ੍ਰੇਮ ਤੋਂ ਸੱਖਣਾ ਹਿਰਦਾ ਕਿਹਦਾ ਹੈ, ਪ੍ਰੇਮੀ ਕੌਣ ਹੈ ਔਰ ਨੇਮੀ ਕੌਣ ਹੈ। ਸਤਿਗੁਰੂ ਜੀ ਪ੍ਰੇਮੀ ਦੀ ਅਵਸਥਾ ਪ੍ਰਗਟ ਕਰਕੇ ਦੱਸ ਰਹੇ ਨੇ ਤੇ ਪਾਤਸ਼ਾਹ ਜੀ ਕੁਝ ਨਹੀਂ ਬੋਲੇ ਤੇ ਚੁੱਪ ਕਰ ਗਏ।
ਪੁਨ ਸ਼੍ਰੀ ਰਾਮਦਾਸ ਡਿੱਗ ਗਏ ਫੇਰ ਥਰੀ ਤੋਂ ਬੋਲਤ ਬਏ।
ਸ਼੍ਰੀ ਰਾਮਦਾਸ ਜੀ ਵੱਲ ਆ ਗਏ ਤੇ ਆ ਕੇ ਥੜੇ ਵੱਲ ਵੇਖਿਆ ਤੇ ਥੜੇ ਵੱਲ ਵੇਖ ਕੇ ਬੋਲੇ,
ਇਹ ਤੇ ਨੀਕੀ ਨਹੀਂ ਬਣਾਈ ਕਈ ਵਾਰ ਉਹ ਮਤ ਨਾ ਆਏ।
ਜੀ ਕਹਿਣ ਲੱਗੇ ਰਾਮਦਾਸ ਜੀ ਇਹ ਥੜਾ ਫਿਰ ਨੀ ਤੁਸੀਂ ਸਹੀ ਬਣਾਇਆ, ਕਿੰਨੀ ਵਾਰ ਤੁਹਾਨੂੰ ਕਹਿ ਕੇ ਹਾਰ ਗਏ ਆ, ਥੱਕ ਗਏ ਆ, ਪਰ ਤੁਹਾਨੂੰ ਸਮਝ ਨਹੀਂ ਆਉਂਦਾ ਇਹ ਥੜਾ ਕਿਸ ਤਰ੍ਹਾਂ ਬਣਾਈ ਦਾ ਹੈ।
ਹਿਮ ਕਹਿ ਗਏ ਬਣੀ ਤਿਉ ਨਾਈ ਸ਼ਰਮ ਬਾਦ ਕੀ ਨਸੀ ਸਮਾਈ।
ਅਸੀਂ ਕਹਿ ਕੇ ਗਏ ਸੀ ਉਸ ਤਰ੍ਹਾਂ ਤੁਸੀਂ ਬਣਾਇਆ ਨੀ ਥੜਾ, ਸਗੋਂ ਮਿਹਨਤ ਵੀ ਕੀਤੀ ਤੇ ਤੁਹਾਡੀ ਕੀਤੀ ਮਿਹਨਤ ਕਿਸੇ ਕੰਮ ਵੀ ਨੀ ਪਈ।
ਸੁਣ ਗੁਰ ਬਾਕ ਮੰਦ ਨਿਜ ਜਾਣਿਓ ਭਇਓ ਨਮਰ ਪਾਇਨ ਲਪਟਾਨਿਓ।
ਸੁਣ ਕੇ ਤਾਂ ਫਿਰ ਸ਼੍ਰੀ ਰਾਮਦਾਸ ਜੀ ਇੰਨੇ ਡਰ ਗਏ ਕਿ ਜਿਵੇਂ ਡੰਡਾ ਜ਼ਮੀਨ ਤੇ ਡਿੱਗਦਾ ਨਾ, ਏਦਾਂ ਡਿੱਗ ਕੇ ਭੱਜ ਕੇ ਗੁਰੂ ਸਾਹਿਬ ਦੇ ਚਰਨ ਫੜ ਲਏ। ਧੰਨ ਗੁਰੂ ਰਾਮਦਾਸ ਸਾਹਿਬ, ਉਸੇ ਵੇਲੇ ਚਰਨ ਫੜ ਲਏ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ, ਬੜੇ ਭੈ ਭੀਤ ਹੋ ਕੇ ਕਿ ਮੇਰੇ ਕੋਲ ਤੀਸਰੀ ਵਾਰ ਗਲਤੀ ਹੋ ਗਈ। ਗੁਰੂ ਘਰ ਚ ਤਿੰਨ ਹੀ ਬਚਨ ਹੁੰਦੇ ਨੇ, ਤਿੰਨ ਵਾਰੀ ਮੈਂ ਗਲਤੀ ਕਰ ਬੈਠਾ। ਇਹ ਜਾਣ ਕੇ ਸਤਿਗੁਰਾਂ ਦੇ ਚਰਨ ਪਕੜ ਲਏ।
ਅਨਜਾਨ ਨਿਤ ਭੂਲਨ ਹਾਰੋ ਤੁਮ ਕਿਰਪਾਲ ਨਿਜ ਬਿਰਧ ਸੰਭਾਰੋ।
ਸਤਿਗੁਰਾਂ ਦੇ ਚਰਨ ਫੜ ਕੇ ਨਾਲ ਘੁੱਟ ਕੇ ਲਪਟ ਗਏ ਤੇ ਕਹਿੰਦੇ ਪਾਤਸ਼ਾਹ ਮੈਂ ਅਣਜਾਣ ਹਾਂ, ਅਣਜਾਣ ਹਾਂ, ਭੁੱਲਣ ਅੰਦਰ ਹਾਂ ਤੇ ਅਸੀਂ ਬਾਰ ਬਾਰ ਭੁੱਲਾਂ ਕਰਦੇ ਹਾਂ, ਤੁਸੀਂ ਗਰੀਬ ਨਵਾਜ ਬਾਰ ਬਾਰ ਬਖਸ਼ਦੇ ਹੋ, ਤੁਸੀਂ ਬਖਸ਼ੰਦ ਹੋ ਗਰੀਬ ਨਵਾਜ ਸਾਹਿਬ ਜੀ, ਮੈਂ ਅਣਜਾਣ ਭੁੱਲਣ ਹਾਰ ਹਾਂ, ਤੁਸੀਂ ਸਦਾ ਕਿਰਪਾਲੂ ਆਪਣਾ ਬਿਰਧ ਸੰਭਾਲਦੇ ਹੋ।
ਬਾਰ ਬਾਰ ਬਖਸ਼ ਤੋ ਮੋਹੀ ਅਪਰਾਧੀ ਅਰ ਮੂਰਖ ਕੋਈ।
ਮਹਾਰਾਜ ਤੁਸੀਂ ਬਾਰ ਬਾਰ ਬਖਸ਼ਦੇ ਹੋ ਮੈਨੂੰ, ਮੈਂ ਅਪਰਾਧੀ ਹਾਂ, ਮੂਰਖ ਹਾਂ, ਨਾ ਸਮਝ ਹਾਂ ਤੇ ਹੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਸਦਾ ਬਖਸ਼ਦੇ ਹੋ।
ਜੇ ਤੋ ਕਿਸਮਤ ਦੇਤ ਸੋ ਜਾਨਵ ਬਿਨਾ ਦੀਏ ਕਿਆ ਬਤੜਾ ਮਾਨਵ।
ਮਹਾਰਾਜ ਜੀ ਜਿੰਨੀ ਸਮਤ ਕਿਸੇ ਨੂੰ ਤੁਸੀਂ ਬਖਸ਼ਦੇ ਹੋ ਓਨਾ ਹੀ ਜਾਣਦਾ, ਬਿਨਾ ਤੁਹਾਡੀ ਦਿੱਤੀ ਮਤ ਤੋਂ ਕੋਈ ਬੰਦਾ ਬਪੜਾ ਵਿਚਾਰਾ ਜੀਵ ਕਿਵੇਂ ਜਾਣੇ ਕਿਵੇਂ ਸਮਝੇ।
ਰਾਵਲ ਕਰਨਾ ਕਰੋ ਬਤਾਵੋ ਨੀਤੀ ਰੀਤ ਪਾਕ ਸਮਝਾਵੋ।
ਅੱਜ ਮੇਰੇ ਤੇ ਕਰਣਾ ਕਰਕੇ ਮੈਨੂੰ ਫਿਰ ਦੱਸੋ, ਚੰਗੀ ਰੀਤੀ ਨਾਲ ਸਮਝਾਓ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਾਂ।
ਮੈਂ ਮਤ ਮੰਦ ਅਭਾਗ ਵਿਚਾਰਾ ਜਾਣ ਸਕਿਓ ਮੈਂ ਕਹਿਓ ਤੁਮਾਰਾ।
ਮੈਂ ਮਾੜੀ ਮਤ ਵਾਲਾ ਅਭਾਗਾ ਤੁਹਾਡਾ ਕਿਹਾ ਸਮਝ ਨਹੀਂ ਸਕਿਆ, ਜਿਵੇਂ ਤੁਸੀਂ ਕਿਹਾ ਉਸ ਤਰ੍ਹਾਂ ਮੈਂ ਜਾਣ ਨਹੀਂ ਸਕਿਆ।
ਇਨ ਕਹਿ ਗਰ ਮੈਂ ਚਿਰ ਡਾਰਾ ਛਿਮੋ ਪ੍ਰਭੂ ਅਪਰਾਧ ਹਮਾਰਾ।
ਕਹਿ ਕੇ ਗਲ ਚ ਪੱਲੂ ਪਾ ਲਿਆ ਤੇ ਪੱਲੂ ਪਾ ਕੇ ਹੱਥ ਜੋੜ ਕੇ ਕਹਿੰਦੇ ਹੇ ਪ੍ਰਭੂ ਛਿਮੋ ਛਿਮੋ ਛਿਮੋ, ਹੇ ਮੇਰੇ ਪ੍ਰਭੂ ਗਰੀਬ ਨਵਾਜ ਕਿਰਪਾ ਕਰਕੇ ਮੈਨੂੰ ਛਿਮਾ ਕਰ ਦਿਓ, ਬਖਸ਼ ਲੋ ਮੈਂ ਭੂਲ ਵਿਗਾ ਭੂਲ ਵਿਗਾੜ ਹੈ ਦਿਨ ਸਰਾਤ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਭੁੱਲੇ ਹਾਂ ਔਰ ਨਿਤ ਵਿਗਾੜ ਕਰਦੇ ਹਾਂ।
ਇੱਕ ਸਮੀਪ ਸਭੀ ਸੁਣ ਕਰਕੇ ਹਰਖੇ ਸਿੱਧੀ ਰੀਤ ਵਿਚਰ ਕੇ,
ਸਿੱਖ ਸਾਰੇ ਕੋਲ ਖਲੋਤੇ ਸੀ ਜਿਨ੍ਹਾਂ ਗੁਰੂ ਸਾਹਿਬ ਨੂੰ ਪੁੱਛਿਆ ਸੀ ਕਿ ਗੁਰੂ ਕੌਣ ਹੋਵੇਗਾ ਆਪ ਜੀ ਤੋਂ ਬਾਅਦ, ਉਹ ਸਾਰੇ ਵੇਖ ਰਹੇ ਨੇ, ਵੇਖ ਕੇ ਪਰਖ ਕਰ ਰਹੇ ਨੇ ਸਿੱਖ ਸਿੱਖੀ ਕਿੱਥੇ ਟਿਕੀ ਹੋਈ ਹੈ, ਭਾਈ ਰਾਮੇ ਚ ਹੈ ਜਾਂ ਸ੍ਰੀ ਰਾਮਦਾਸ ਜੀ ਵਿਚ ਹੈ, ਉਹ ਸਿੱਖੀ ਵੇਖ ਕੇ ਪਰਖ ਰਹੇ ਨੇ।
ਪਰਮ ਪ੍ਰਸੰਨ ਪਏ ਗੁਰ ਪੂਰੇ ਗੁਰਤਾ ਉਚਿਤ ਲਖੇ ਗੁਣ ਰੂਰੇ,
ਬੜੇ ਪ੍ਰਸੰਨ ਹੋਏ ਗੁਰੂ ਅਮਰਦਾਸ ਸਾਹਿਬ ਤੇ ਸਿੱਖਾਂ ਨੂੰ ਇਸ਼ਾਰਾ ਮਾਤਰ ਕਰਕੇ ਦੱਸ ਦਿੱਤਾ ਕਿ ਇਹੀ ਆਉਣ ਵਾਲੇ ਸਮੇਂ ਚ ਗੁਰਤਾ ਗੱਦੀ ਦੇ ਉਚਿਤ ਹਨ।
ਸਭਨ ਸੁਨਾਵਤ ਬਾਕ ਅਲਾਮੈ ਇਸ ਕੀ ਸੇਵਾ ਬੋ ਮਨ ਪਾਵੈ।
ਸੱਚੇ ਪਾਤਸ਼ਾਹ ਬੋਲੇ ਸਾਰੇ ਸਿੱਖਾਂ ਨੂੰ, ਕਹਿੰਦੇ ਤੁਸੀਂ ਪੁੱਛਦੇ ਸੀ ਨਾ ਵੀ ਕਿਹਦੀ ਸੇਵਾ ਸਾਨੂੰ ਪਾਉਂਦੀ ਹੈ, ਪਾਤਸ਼ਾਹ ਕਹਿੰਦੇ ਇਹਦੀ ਸੇਵਾ ਸਾਡੇ ਮਨ ਨੂੰ ਪਾਉਂਦੀ ਹੈ, ਇਹਨਾਂ ਦੀ ਕੀਤੀ ਹੋਈ ਸੇਵਾ ਸਾਡੇ ਮਨ ਨੂੰ ਚੰਗੀ ਲੱਗਦੀ ਹੈ।
ਆਪਾ ਕਬੋ ਨ ਕਰੈ ਜਨਾਮ ਨਿਸਤਿਨ ਪ੍ਰੇਮ ਭਗਤ ਮੈਂ ਪਾਵਨ,
ਆਪਣਾ ਆਪਾ ਨਹੀਂ ਜਣਾਉਂਦੇ, ਰਾਤ ਦਿਨ ਪ੍ਰੇਮਾ ਭਗਤੀ ਦੇ ਵਿਚ ਰਹਿ ਕੇ ਪਵਿੱਤਰ ਹੁੰਦੇ ਨੇ।
ਸੁਣ ਸਭ ਸਿੱਕਨ ਸੰਸੈ ਖੋਵਾ ਗੁਰਤਾ ਉਚਿਤ ਹਲੇ ਜੁਆ,
ਸਾਰੇ ਸਿੱਖਾਂ ਦਾ ਸੰਸਾਰ ਨਿਵਿਰਤ ਹੋ ਗਿਆ, ਸਮਝ ਲਿਆ ਸਭ ਨੇ ਕਿ ਗੁਰਤਾ ਗੱਦੀ ਦੇ ਯੋਗ ਉਚਿਤ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਹਨ।
ਬਾਕਨ ਤੇ ਪਛਾਣ ਕਰ ਲੀਨੇ ਆਪਾ ਜੁਤ ਅਰ ਆਪਾ ਹੀ ਨੇ,
ਜਾਣ ਲਿਆ ਕਿ ਇਹੀ ਹਨ ਆਉਣ ਵਾਲੇ ਸਮੇਂ ਦੇ ਗੁਰਦੇਵ ਜਿਨ੍ਹਾਂ ਨੇ ਆਪਣਾ ਆਪਾ ਬਿਲਕੁਲ ਤਿਆਗ ਦਿੱਤਾ ਹੋਇਆ ਔਰ ਗੁਰੂ ਚਰਨਾਂ ਦੀ ਸ਼ਰਨ ਚ ਪਏ ਹੋਏ ਨੇ।
ਸਤਿਗੁਰ ਨਿਜ ਸਥਾਨ ਕੋ ਆਏ ਸਿੱਖ ਸੰਗ ਜੇ ਤਿਨੋਂ ਸੁਣਾਏ,
ਗੁਰੂ ਅਮਰਦਾਸ ਜੀ ਵਾਪਸ ਆਪਣੇ ਨਿਜ ਸਥਾਨ ਤੇ ਆ ਗਏ, ਨਾਲ ਜਿਤਨੇ ਸੰਗੀ ਸਾਥੀ ਸਨ ਉਨ੍ਹਾਂ ਨੂੰ ਸਤਿਗੁਰਾਂ ਨੇ ਕਹਿ ਦਿੱਤਾ
ਰਾਮਦਾਸ ਪੁਰਖ ਮਹਾਨੇ ਇਸਕੇ ਸੰਗ ਤਰੇ ਨਰ ਜਾਨੇ,
ਕਹਿੰਦੇ ਸ੍ਰੀ ਰਾਮਦਾਸ ਜੀ ਧੰਨ ਨੇ ਇਨ੍ਹਾਂ ਦੇ ਨਾਲ ਸੰਗਤ ਕਰਕੇ ਪਤਾ ਨੀ ਕਿੰਨਿਆ ਕਿੰਨੇ ਹੋਰ ਤਰਨਾ ਹੈ, ਕਿਤਨੇ ਨਰਾਂ ਨੇ ਇਨ੍ਹਾਂ ਦੀ ਸੰਗਤ ਕਰਕੇ ਤਰਨਾ, ਕਿਤਨਿਆਂ ਦਾ ਪਾਰ ਉਤਾਰਾ ਹੋਣਾ।
ਬ੍ਰਿੰਦਨ ਕੋ ਕਰਤਾ ਕਲਿਆਣ ਬਸੀ ਕਰਿਓ ਮੁਝ ਸੇਵਾ ਥਾਨ,
ਬਹੁਤ ਸਾਰਿਆਂ ਦੀ ਕਲਿਆਣ ਕਰਨਗੇ ਇਨ੍ਹਾਂ ਨੇ ਸੇਵਾ ਕਰਕੇ ਮੈਨੂੰ ਪ੍ਰੇਮ ਸਹਿਤ ਸੇਵਾ ਕਰਕੇ ਮੈਨੂੰ ਵਸ ਕਰ ਲਿਆ ਹੈ।
ਇਸੇ ਨੇ ਅਦੇ ਕੁਛ ਮੂਰੇ ਸਭਿਅਨ ਤੇ ਪਦ ਪ੍ਰਾਪਤ ਗੋਰੇ,
ਇਨ੍ਹਾਂ ਵਾਸਤੇ ਹੁਣ ਮੇਰੇ ਕੋਈ ਵਸਤੂ ਐਸੀ ਨੀ ਜਿਹੜੀ ਮੈਂ ਅਦੇ ਕਰ ਸਕਾਂ, ਇਨ੍ਹਾਂ ਨੂੰ ਨਾ ਦੇ ਸਕਾਂ, ਇਹ ਸਾਰੀਆਂ ਪਦਵੀਆਂ ਤੋਂ ਗੌਰੇ ਪਦ ਦੇ ਧਾਰਨੀ, ਗੌਰੇ ਦਾ ਮਤਲਬ ਹੈ ਵੱਡੇ ਪਦ, ਉੱਚੀ ਪਦਵੀ ਦੇ ਧਾਰਨੀ ਹੋਣਗੇ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪਰਖ ਕੇ ਵਿਖਾਇਆ ਕਿ ਕੱਲੀ ਸੇਵਾ ਮੁਕਤੀ ਦਾ ਜਾਂ ਪਰਮ ਪਦਵੀ ਦਾ ਸਾਧਨ ਨਹੀਂ ਬਣ ਸਕਦੀ, ਸੇਵਾ ਤੇ ਸਿਮਰਨ ਦੇ ਨਾਲ ਨਾਲ ਪ੍ਰੇਮ ਹੋਣਾ ਵੀ ਜ਼ਰੂਰੀ ਹੈ। ਤੇ ਹੁਣ ਸੇਵਾ ਤਾਂ ਸਿਮਰਨ ਭਾਈ ਰਾਮਾ ਜੀ ਵੀ ਕਰਦੇ ਸਨ, ਪਰ ਪ੍ਰੇਮ ਦੀ ਖੇਡ ਸ੍ਰੀ ਰਾਮਦਾਸ ਜੀ ਦੇ ਹਿਰਦੇ ਵਿਚ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸੰਕੇਤ ਦੇ ਕੇ ਇੱਥੇ ਇਸ ਅਧਿਆਇ ਨੂੰ ਸੰਪੂਰਨ ਕਰਦੇ ਹਨ। ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ, ਸਾਹਿਬਾਂ ਦੀ ਪਾਵਨ ਕਥਾ, ਕਥਨ